जगदीश गरेवाल नू 416-970-5005 416-970-5005 जगदीश गरेवाल तुहाडी प्रॉपर्टी दी बेस्ट डील्स दा जेड़ा रखे ख्याल।
ओ यार तेरी ये हैप्पी ते टेंशन फ्री जिंदगी दा राज की है?
सिमरन सैनी दी इंश्योरेंस पॉलिसी जेड़ी जिंदगी दे नाल भी ते जिंदगी दे बाद भी साथ निभाउंदी है।
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले RESP।
आज ही संपर्क करो ऑल काइंड इंश्योरेंस तो सिमरन सैनी नू
416-994-72-72
416-994-7272
बस इन्नी जी गल फिर की होया जे गड्डियां च गड्डियां बजियां ता रेक्सटेल बॉडी शॉप है ता हैगा फिर हर तरह दे बॉडी वर्क लई ते नाले ता हर तरह दी इंश्योरेंस नाल डायरेक्ट डील करदे आ घबराउणा ता बिल्कुल ही नहीं कम होवे बॉडी वर्क दा जां लैनी होवे रेंटल कार जां फिर खरीदनी जां बेचनी है यूज्ड कार ता कॉल करो मनमिंदर चीमा जां रिक चीमा नूं 416-749-9596 ते जां फिर तुसीं जा सकदे हो 30 रसीन रोड इटोबिको जो कि रेक्सटेल दे विच मौजूद है होर ता होर इतां टो दीआं सेवावां भी दिंदे ने रेक्सटेल बॉडी शॉप भुलना ता बिल्कुल ही नहीं 416-749-9596 मनमिंदर चीमा जां रिक चीमा नूं तुसीं कॉल कर सकदे हो 30 रसीन रोड 416-749-9596
ਬੜਾ ਢਲਾਇਆ ਮੂੰਹ ਸੁੱਤੀ ਬੈਠਾ ਕੀ ਗੱਲ ਆ
ਕੀ ਚੱਛਾ ਯਾਰ ਐਡੇ ਪੈ ਕੋਈ ਤੇ ਪਤਾ ਨਹੀਂ ਜਾਂਦਾ ਕਿੱਧਰ ਜਾਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFS ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੈਨੂੰ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
ਨਿਹਾ ਪ੍ਰੋਗਰਾਮ ਖਾਲਸਾ ਸੁਬਾ 8:30 ਤੋਂ ਲੈ ਕੇ 10 ਵਜੇ ਤੱਕ ਤੇ ਫਤਿਹਪੁਰ ਦੇ ਨਾਲ ਅਗਲੇ ਹੋਰ 10 ਮਿੰਟ ਅਸੀਂ ਗੱਲਬਾਤ ਕਰਨੀ ਹੈ ਔਰ ਤੁਸੀਂ ਕੋਈ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨੀ ਹੈ 416-620-1778 ਸਟੂਡੀਓ ਦਾ ਨੰਬਰ ਹੈ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਇਸ ਸਮੇਂ ਦੀਵਾਲੀ ਦੀ ਸੇਲ ਚੱਲ ਰਹੀ ਹੈ 416-740-3262 ਇਹਨਾਂ ਦੇ ਹੈੱਡ ਆਫਿਸ ਦਾ ਨੰਬਰ ਹੈ ਕਿਸੇ ਵੀ ਨੇੜੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗ੍ਰੋਸਰੀ ਕਰਨੀ ਹੈ ਏਸ਼ੀਅਨ ਫੂਡ ਸੈਂਟਰ 416-740-3262 ਅਵਤਾਰ ਮਿਨਹਾਸ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਨੇ 416-744-9393 ਇਹਨਾਂ ਦਾ ਨੰਬਰ ਹੈ ਇਹਨਾਂ ਦੇ ਪਾਸ ਕੁਝ ਨਵੇਂ ਘਰਾਂ ਦੇ ਪ੍ਰੋਜੈਕਟ ਨੇ ਅਗਰ ਤੁਸੀਂ ਐਜ ਏ ਰਿਐਲਟਰ ਇਹਨਾਂ ਨੂੰ ਜੁਆਇਨ ਕਰੋਗੇ ਤਾਂ ਤੁਹਾਨੂੰ ਡਾਇਰੈਕਟ ਐਕਸੈਸ ਇਹ ਦੇਣਗੇ ਇਹਨਾਂ ਨਵੇਂ ਘਰਾਂ ਨੂੰ ਵੇਚਣ ਦਾ ਸੋ ਇਸ ਰਿਐਲਟੀ ਨੂੰ ਜੁਆਇਨ ਕਰਨਾ ਅਵਤਾਰ ਮਿਨਹਾਸ ਜੀ ਦੇ ਨਾਲ ਸੰਪਰਕ ਕਰਨਾ 416-744-9393 416-744-9393 ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਲੈਣਾ ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ 647-9246 647-295-4600 647-295-4600 ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ ਔਰ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ ਆ ਚਾਹੇ ਮਿਸਾਗਾ ਚੋਂ ਤੇ ਚਾਹੇ ਤੁਸੀਂ ਹੈਗੇ ਹੋ ਲੰਡਨ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰਨਾ 647-295-4600 647-295-4600 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਤੀਜ਼ਰ ਆਓ ਜਿਹੜੀਆਂ ਬਾਕੀ ਦੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰ ਦਈਏ ਔਰ ਸੁਖਜਿੰਦਰ ਰੰਧਾਵਾ ਵੀ ਕੈਪਟਨ ਦੇ ਉੱਤੇ ਕਾਫੀ ਵਾਰ ਕਰ ਰਹੇ ਨੇ ਔਰ ਕੈਪਟਨ ਦੇ ਉੱਤੇ ਹੋਰ ਵੀ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੇ ਆਪਣੇ ਬਿਆਨਬਾਜ਼ੀ ਕੀਤੀ ਹੈ ਸੋ ਇਹਦਾ ਡਿਟੇਲ ਸਾਡੇ ਨਾਲ ਸਾਂਝਾ ਕਰ ਦਿਓ ਤੇ ਉਸ ਤੋਂ ਬਾਅਦ ਜਿਹੜਾ ਚੰਨੀ ਵੱਲੋਂ ਨਿਵੇਸ਼ਕਾਂ ਦੇ ਲਈ ਪ੍ਰੋਗਰਾਮ ਕੀਤਾ ਗਿਆ ਸੀ ਉਹਦਾ ਵਿਸਤਾਰ ਵੀ ਦੇ ਦਿਓ ਤੇ ਸੁਖਵੀਰ ਬਾਦਲ ਨੇ ਉਸ ਦੇ ਉੱਤੇ ਕੀ ਤੰਜ ਕਸੀ ਨੇ
ਜੀ ਬਿਲਕੁਲ ਗਰੇਵਾਲ ਸਾਹਿਬ ਮੈਂ ਸਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਬਿਆਨ ਤੇ ਆਉਣਾ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਸਮੁੱਚੇ ਪੰਜਾਬੀਆਂ ਦੀ ਪਿੱਠ ਚ ਛੁਰਾ ਮਾਰਿਆ ਇਹ ਅੱਜ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਪਿੱਠ ਚ ਛੁਰਾ ਮਾਰਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹਿ ਕੇ ਕਿ ਉਹ ਬੀਜੇਪੀ ਦੇ ਨਾਲ ਰਲ ਕੇ ਪਾਰਟੀ ਬਣਾ ਰਹੇ ਨੇ ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦਾ ਪਾਲੇ 'ਚ ਜਾਣ ਤੋਂ ਪਹਿਲਾਂ ਹੀ ਉਹਨਾਂ ਕਿਸਾਨਾਂ ਦੀ ਕੁਰਬਾਨੀ ਨੂੰ ਭੁਲਾ ਦਿੱਤਾ ਜਿਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਨੇ ਸੋ ਰੰਧਾਵਾ ਨੇ ਕਿਹਾ ਕਿ ਭਾਜਪਾ ਦੇ ਰੰਗ 'ਚ ਰੰਗਿਆ ਸਾਡਾ ਸਾਬਕਾ ਮੁੱਖ ਮੰਤਰੀ ਜਿਸ ਤਰ੍ਹਾਂ BSF ਦੇ ਜ਼ਰੀਏ ਅੱਧੇ ਪੰਜਾਬ ਉੱਤੇ ਕਬਜ਼ਾ ਕਰਨ ਦੇ ਫੈਸਲੇ ਦੀ ਖੁੱਲ ਕੇ ਹਮਾਇਤ ਕਰ ਰਿਹਾ, ਉਸ ਤੋਂ ਇਹ ਗੱਲ ਜੱਗ ਜ਼ਾਹਰ ਹੈ ਕਿ ਹੁਣ ਉਸ ਨੂੰ ਨਿੱਜੀ ਹਿੱਤ ਪਿਆਰੇ ਹੋ ਗਏ ਨੇ। ਕੈਪਟਨ ਅਮਰਿੰਦਰ ਸਿੰਘ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ ਖੂਹ ਵਿੱਚ ਪਾ ਰਿਹਾ। ਉਹਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਦਿੱਤੇ ਜਾ ਰਹੇ ਤਰਕ ਨੂੰ ਵੀ ਤੇ ਉਸ ਦੇ ਫੈਸਲੇ ਨੂੰ ਉਹ ਸਹੀ ਸਾਬਤ ਨਹੀਂ ਕਰ ਸਕੇ। ਹੁਣ ਕੈਪਟਨ ਅਮਰਿੰਦਰ ਕਹਿ ਰਹੇ ਨੇ ਕਿ ਡਰੋਨ 30 ਕਿਲੋਮੀਟਰ ਤੱਕ ਪੰਜਾਬ ਦੇ ਅੰਦਰ ਆ ਸਕਦੇ ਨੇ, ਫਿਰ ਇਸ ਲਿਹਾਜ਼ ਨਾਲ ਤਾਂ ਲੜਾਕੂ ਜਹਾਜ਼ ਤਾਂ ਹੈਲੀਕਾਪਟਰ ਤਾਂ 200 ਕਿਲੋਮੀਟਰ ਤੱਕ ਵੀ ਅੰਦਰ ਆ ਸਕਦੇ ਨੇ। ਸੋ ਇਸ ਤਰ੍ਹਾਂ ਦਾ ਅੱਜ ਸੁਖਜਿੰਦਰ ਰੰਧਾਵਾ ਹੋਰਾਂ ਨੇ ਬਿਆਨ ਦਿੱਤਾ ਹੈ। ਔਰ ਸੁਖਜਿੰਦਰ ਰੰਧਾਵਾ ਹੋਰਾਂ ਦੀ ਇੱਕ ਖਬਰ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਪੂਰੇ ਐਕਸ਼ਨ ਮੂਡ 'ਚ ਨਜ਼ਰ ਆ ਰਹੇ ਨੇ। ਸੋ ਅੱਜ ਅਚਾਨਕ ਇੱਕ ਟੂਰ ਤੇ ਨਿਕਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਵੇਰੇ ਫਲੌਰ ਦੇ ਇੱਕ ਪੁਲਿਸ ਨਾਕੇ ਤੇ ਅਚਨਚੇਤ ਚੈਕਿੰਗ ਕੀਤੀ। ਸੋ ਇਸ ਦੌਰਾਨ ਡਿਊਟੀ ਤੇ ਤਾਇਨਾਤ ASI ਜਸਵੰਤ ਸਿੰਘ ਤੇ ਬਲਵਿੰਦਰ ਸਿੰਘ ਸਮੇਤ 3 ਪੁਲਿਸ ਕਰਮਚਾਰੀਆਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਤੁਰੰਤ ਸਸਪੈਂਡ ਕਰਨ ਦੇ ਹੁਕਮ ਵੀ ਦਿੱਤੇ ਨੇ। ਸੋ ਨਾਕੇ ਦੌਰਾਨ ਚੈਕਿੰਗ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਅੱਜ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਰੰਧਾਵਾ ਪੁਲਿਸ ਮੁਲਾਜ਼ਮਾਂ ਦੀ ਝਾੜ ਝੰਬ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਜੀ ਗਰੇਵਾਲ ਸਾਹਿਬ
ਜੀ, ਇਧਰ ਇਸ ਤੋਂ ਇਲਾਵਾ ਇੱਕ ਹੋਰ ਬੜੀ ਅਹਿਮ ਇੰਪੋਰਟੈਂਟ ਖਬਰ ਹੈ ਜਿਹਦੇ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ, ਔਰ ਤੁਸੀਂ ਵੀ ਇੱਦਾਂ ਦੀ ਖਬਰ ਦੇ ਉੱਤੇ ਥੋੜੀ ਜਿਹੀ ਨਜ਼ਰ ਰੱਖਿਆ ਕਰੋ ਕਿ OCI ਕਾਰਡ ਤੇ ਵੀਜ਼ਾ ਜਿਹੜੇ ਬਾਹਰ ਬੈਠੇ NRI ਲੋਕ ਨੇ ਹੋਰਾਂ ਮੁਲਕਾਂ ਦੇ ਸਿਟੀਜ਼ਨ ਬਣ ਗਏ ਨੇ, ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਛੱਡ ਕੇ ਕਈ ਲੋਕਾਂ ਦੇ ਇੰਡੀਆ ਵੱਲੋਂ ਉਹਨਾਂ ਦੀ OCI ਤੇ ਵੀਜ਼ਾ ਕੈਂਸਲ ਕਰ ਦਿੱਤੇ ਗਏ ਨੇ, ਰੱਦ ਕਰ ਦਿੱਤੇ ਗਏ ਨੇ। ਸੋ ਇੱਕ ਇਹ ਵੱਡੀ ਗੱਲ ਕੀਤੀ ਹੈ ਇੰਡੀਆ ਨੇ ਕਿ ਜਿਹੜੇ ਹੁਣ ਤੱਕ ਆਪਣੇ ਇੱਥੇ ਬਾਹਰ ਬੈਠੇ ਲੋਕ ਫਾਰਮ ਪ੍ਰੋਟੈਸਟਰਸ ਕਿਸਾਨੀ ਸੰਘਰਸ਼ ਦੇ ਲਈ ਇੱਥੇ ਬਾਹਰ ਬੈਠੇ ਆਪਣਾ ਸੰਘਰਸ਼ ਚਲਾ ਰਹੇ ਸਨ ਔਰ ਜਿਹੜੇ ਅੱਗੇ ਆ ਕੇ ਕੰਮ ਕਰ ਰਹੇ ਸਨ ਉਹਨਾਂ ਦੇ OCI ਕਾਰਡ ਤੇ ਉਹਨਾਂ ਦੇ ਜਿਹੜੇ ਵੀਜ਼ੇ ਨੇ ਉਹ ਰੱਦ ਕੀਤੇ ਨੇ ਇੰਡੀਆ ਸਰਕਾਰ ਨੇ। ਅਜੇ ਕਿੰਨੇ ਕੁ ਦੇ ਰੱਦ ਕੀਤੇ ਨੇ, ਕਿੰਨੇ ਨੰਬਰਸ ਨੇ, ਇਹ ਬਾਹਰ ਨਹੀਂ ਆਏਗਾ, ਪਰ ਇਹ ਖਬਰ ਆ ਜਿਹੜੀ ਸੋ ਫਾਰ ਉਹ ਇਸ ਸਮੇਂ ਇੰਡੀਆ ਦੇ ਮੀਡੀਆ 'ਚ ਕਾਫੀ ਚੱਲ ਰਹੀ ਹੈ ਤੇ 12 ਲੋਕਾਂ ਨੂੰ ਸੋ ਫਾਰ ਜਿਹੜਾ ਆਈਡੈਂਟੀਫਾਈ ਵੀ ਕੀਤਾ ਗਿਆ ਕਿ ਕਿਹੜੇ ਕਿਹੜੇ ਇਹ ਲੋਕ ਨੇ। ਸੋ ਇੱਕ ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਉੱਥੋਂ ਮੋੜ ਦਿੱਤਾ ਗਿਆ ਸੀ ਤੇ ਹੁਣ ਭਾਰਤ ਸਰਕਾਰ ਹੋਰ ਅੱਗੇ ਵਧੀ ਹੈ ਅਤੇ ਉਹਨਾਂ ਨੇ ਕਈ ਹੋਰ ਲੋਕਾਂ ਦੇ OCI ਕਾਰਡ ਤੇ ਵੀਜ਼ਾ ਨੇ ਇੰਡੀਆ ਜਾਣ ਦੇ ਰੱਦ ਕਰ ਦਿੱਤੇ ਨੇ।
ਬਿਲਕੁਲ ਗਰੇਵਾਲ ਸਾਹਿਬ, ਕਿਸਾਨੀ ਸੰਘਰਸ਼ ਨਾਲ NRI ਭਰਾ ਨੇ ਜਿਹੜੇ ਸਾਡੇ ਉਹ ਡੇ 1 ਤੋਂ ਜਦੋਂ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਧਰਨਾ ਸੀ ਉਦੋਂ ਤੋਂ ਹੀ ਉਹ ਕਿਸਾਨੀ ਸੰਘਰਸ਼ ਦੀ ਮਦਦ ਕਰ ਰਹੇ ਨੇ, ਚਾਹੇ ਉਹ ਇੱਥੇ ਆ ਕੇ, ਚਾਹੇ ਲੰਗਰ ਦੇ ਰੂਪ ਦੇ ਵਿੱਚ, ਚਾਹੇ ਦਵਾਈ ਦੇ ਰੂਪ ਦੇ ਵਿੱਚ, ਚਾਹੇ ਕਿਸੇ ਵੀ ਤਰ੍ਹਾਂ ਦੀ ਸੇਵਾ ਦੇ ਰੂਪ ਦੇ ਵਿੱਚ। ਸੋ ਜਿਹੜਾ ਸਰਕਾਰ ਨੂੰ ਗਵਾਰਾ ਨਹੀਂ, ਔਰ ਆਪਾਂ ਜਿਸ ਤਰ੍ਹਾਂ ਪਰਸੋਂ ਖਬਰ ਸਾਂਝੀ ਕੀਤੀ ਸੀ ਕਿ ਇੱਕ ਨਾਮੀ ਸ਼ਖਸੀਅਤ, ਪੰਜਾਬ ਦੀ ਨਾਮੀ ਹਸਤੀ, ਰੱਖੜਾ ਪਰਿਵਾਰ ਦੇ ਜਿਹੜੇ ਸਭ ਤੋਂ ਵੱਡੇ ਭਰਾ ਨੇ ਰੱਖੜਾ ਭਰਾਵਾਂ ਚੋਂ ਦਰਸ਼ਨ ਸਿੰਘ ਧਾਲੀਵਾਲ, ਜਿਹੜੇ ਪ੍ਰਵਾਸੀ ਭਾਰਤੀ ਨੇ ਔਰ ਅਮਰੀਕਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਵੀ ਹੈ, ਸੋ ਉਹਨਾਂ ਨੂੰ ਇਸ ਕਰਕੇ ਨਹੀਂ ਐਂਟਰੀ ਦਿੱਤੀ ਗਈ, ਹਾਲਾਂਕਿ ਉਹ ਆਪਣੀ ਸਕੀ ਭਤੀਜੀ ਚਰਨਜੀਤ ਸਿੰਘ ਰੱਖੜਾ ਦੀ ਪੁੱਤਰੀ ਦੇ ਵਿਆਹ 'ਚ ਸ਼ਾਮਲ ਹੋਣ ਆ ਰਹੇ ਸੀ। ਸੋ ਉਹਨਾਂ ਨੂੰ ਇਹੋ ਹੀ ਕਿਹਾ ਗਿਆ ਕਿ ਤੁਸੀਂ ਕਿਸਾਨਾਂ ਦੀ ਮਦਦ ਕੀਤੀ ਆ, ਉੱਥੇ ਲੰਗਰ ਚੱਲ ਰਿਹਾ ਉਹਨੂੰ ਬੰਦ ਕਰਾਓ, ਫਿਰ ਤੁਹਾਨੂੰ ਜਾਣ ਦੇਵਾਂਗੇ। ਸੋ ਉਹਨਾਂ ਵੱਲੋਂ ਪੂਰਾ ਜਵਾਬ ਦਿੱਤਾ ਗਿਆ ਕਿ ਅਸੀਂ ਕਿਸਾਨਾਂ ਦੀ ਮਦਦ ਤੋਂ ਨਹੀਂ ਹਟ ਸਕਦੇ। ਸੋ ਉਸੇ ਸੰਦਰਭ ਦੇ ਵਿੱਚ ਹੀ ਗਰੇਵਾਲ ਸਾਹਿਬ, ਜਿੰਨੇ NRI ਅਜੇ ਵੀ ਉੱਥੇ NRI ਸਾਡੇ ਕੁਝ ਭਰਾ ਨੇ ਜਿਹੜੇ ਉਹ ਬਾਰਡਰਾਂ ਤੇ ਬੈਠੇ ਨੇ ਮਦਦ ਕਰ ਰਹੇ ਆ, ਜਾਂ ਜਦੋਂ ਵੀ ਆਏ ਸੀ ਇੰਡੀਆ ਨੇ ਹੁਣ ਤੱਕ, ਜਾਂ ਜਿਹੜੇ ਆਲਰੇਡੀ ਇੰਡੀਆ ਆਏ ਹੋਏ ਸੀ ਉਹ ਵੀ ਵਿੱਚੋਂ ਕੁਝ ਸਮਾਂ ਜਿਹੜਾ ਉੱਥੇ ਜ਼ਰੂਰ ਬਿਤਾ ਕੇ ਆਉਂਦੇ ਨੇ। ਸੋ ਸਰਕਾਰ ਹਰ ਪਾਸਿਓਂ ਪ੍ਰੈਸ਼ਰਾਈਜ਼ ਕਰ ਰਹੀ ਹੈ, NRI ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ, ਔਰ ਜਿਸ ਤਰ੍ਹਾਂ ਮੈਂ ਤੁਹਾਡਾ ਇਹ ਵੀ ਧਿਆਨ ਦਿਵਾਉਣਾ ਚਾਹੁੰਦਾ ਕਿ ਭਾਈ ਰਵੀ ਸਿੰਘ ਖਾਲਸਾ ਏਡ ਵਾਲੇ ਨੇ ਜਿਹੜੇ ਉਹਨਾਂ ਤੇ ਵੀ ਪੂਰੀ ਨਜ਼ਰ ਹੈ, ਉਹ ਕੀ ਕਰਦੇ ਨੇ। ਸੋ ਉਹਨਾਂ ਵੱਲੋਂ ਆਪਣੇ ਦਾ ਅਨਮਿਊਟ ਚੈਨਲ ਦੀ ਇੱਕ ਡਾਕੂਮੈਂਟਰੀ ਹੈ ਜਿਹੜੀ ਬਾਬਾ ਮਾਨੋ ਚਾਹਲ ਦੀ ਜਿਹੜੀ ਜ਼ਿੰਦਗੀ ਤੇ ਬਣਾਈ ਗਈ ਸੀ, ਸੋ ਉਹ ਉਹਨਾਂ ਵੱਲੋਂ ਫੇਸਬੁੱਕ ਤੋਂ ਹਟਾ ਦਿੱਤੀ ਗਈ ਔਰ ਉਸ ਤੋਂ ਬਾਅਦ ਸਾਡੇ ਪੇਜ ਨੂੰ ਰੈੱਡ ਜ਼ੋਨ ਚ ਪਾ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਹੀਲੇ ਵਸੀਲੇ ਹਰ ਤਰ੍ਹਾਂ ਦਾ ਹੱਕ ਜਿਹੜਾ ਹੈ ਜਿਹੜਾ ਉਹ BJP ਵਾਲੇ ਅਪਣਾ ਰਹੇ ਹੈ, ਤਾਂ ਕਿ ਕਿਸਾਨੀ ਸੰਘਰਸ਼ ਦਾ ਜਿਹੜੇ ਲੋਕ ਸਾਥ ਦੇ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਡਰ ਜਾਣ।
ਸਤਿੰਦਰ ਆਪਣੇ ਨਾਲ ਕਾਲਰ ਵੀ ਨੇ, ਉਹਨਾਂ ਦੀ ਗੱਲ ਸੁਣ ਲਈ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਮੇਰਾ ਆਹੀ ਕੁਐਸਚਨ ਸੀ ਜੀ, ਤੁਸੀਂ ਪਹਿਲਾਂ ਪੁੱਛ ਲਿਆ ਜੀ।
ਅੱਛਾ ਜੀ, ਠੀਕ ਠੀਕ, ਓਕੇ, ਥੈਂਕ ਯੂ। ਔਰ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ
ਹਾਂਜੀ, ਤੁਸੀਂ ਆਉਂਦੇ ਰਹੋ।
ਹਾਂਜੀ, ਮੈਂ ਕਿਹਾ ਜੀ, ਜਿਹੜੇ ਯੂਪੀ ਦੇ ਵਿੱਚ ਵੀ ਕਿਸਾਨ ਗੱਡੀ ਥੱਲੇ ਆ ਕੇ ਮਾਰੇ ਗਏ ਸੀਗੇ, ਤੇ ਪੰਜਾਬ ਦੇ ਵਿੱਚ ਵੀ ਹੁਣ ਤਿੰਨ ਬੀਬੀਆਂ ਮਾਨਤਾ ਦੀਆਂ ਮਾਰੀਆਂ ਗਈਆਂ ਨੇ, ਇਹਨਾਂ ਨੂੰ ਪੰਜ ਪੰਜ ਲੱਖ ਰੁਪਇਆ, ਉਹਨਾਂ ਨੂੰ ਪੰਜਾਹ ਪੰਜਾਹ ਲੱਖ ਰੁਪਇਆ ਰਾਹੁਲ ਗਾਂਧੀ ਦੇ ਦਬਾਅ ਦੇ ਦਿੱਤਾ ਸੀ ਜੀ, ਪੰਜਾਹ ਪੰਜਾਹ ਲੱਖ ਦਿੱਤਾ ਸੀ ਉਹਨਾਂ ਨੂੰ ਯੂਪੀ ਦੇ ਵਿੱਚ, ਤੇ ਇਹਨਾਂ ਨੂੰ ਪੰਜ ਪੰਜ ਲੱਖ ਕਿਉਂ ਦਿੱਤਾ ਜੀ? ਵੀਰ ਜੀ ਨੂੰ ਪੁੱਛਣਾ ਚਾਹੁੰਦਾ ਜੀ ਮੈਂ ਇਹਦੇ ਬਾਰੇ, ਕੁਛ ਹੈ ਦੇਣਗੇ ਕੁਛ ਜਾਣਕਾਰੀ?
ਪਹਿਲਾਂ ਤਾਂ ਥੈਂਕ ਯੂ ਤੁਹਾਡੀ ਕਾਲ ਦੇ ਲਈ, ਤੇ ਤੇਜਿੰਦਰ ਪਹਿਲਾਂ ਤਾਂ ਇਹ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਵੀ ਆਪਾਂ ਕਰ ਦਿੰਦੇ ਹਾਂ ਗੱਲ ਡਿਟੇਲ ਦੇ ਵਿੱਚ, ਕਿ ਇਹ ਇੱਕ ਐਕਸੀਡੈਂਟ ਸੀਗਾ ਜਾਂ ਫਿਰ ਇਹ ਇੱਕ ਲਖੀਮਪੁਰ ਵਰਗੀ ਘਟਨਾ ਸੀਗੀ, ਇਹ ਪਹਿਲਾਂ ਇਹਦੇ ਤੇ ਵੀ ਥੋੜੀ ਜਿਹੀ ਗੱਲ ਕਰ
ਜੀ। ਗਰੇਵਾਲ ਸਾਹਿਬ, ਇੱਕ ਟਿੱਪਰ ਸੀਗਾ ਜਿਹੜਾ ਰੇਤੇ ਤੇ ਰੇਤਾ ਬਜਰੀ ਜਾਂ ਮਿੱਟੀ ਢੋਣ ਵਾਲੇ ਟਿੱਪਰ ਹੁੰਦੇ ਨੇ, ਉਹ ਟਰੱਕ ਸੀਗਾ। ਸਵੇਰ ਸਵੇਰੇ ਦਾ ਟਾਈਮ ਸੀ, ਹਰਿਆਣਾ ਦੇ ਬਹਾਦਰਗੜ੍ਹ ਚ ਇਹ ਘਟਨਾ ਜਿਹੜੀ ਵਾਪਰੀ ਹੈ, ਜਿੱਥੇ ਤਿੰਨ ਬੀਬੀਆਂ ਕੁਛ ਬੀਬੀਆਂ ਨੇ ਜਿਹੜੀਆਂ ਉਹ ਫੁੱਟਪਾਥ ਤੇ ਬੈਠੀਆਂ ਸੀ। ਸੋ ਇਹ ਸਵੇਰੇ ਸਵੇਰੇ ਫਲਾਈਓਵਰ ਦੇ ਹੇਠਾਂ ਝੱਜਰ ਰੋਡ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਸੋ ਉੱਥੇ ਡਿਵਾਈਡਰ ਤੇ ਬੀਬੀਆਂ ਬੈਠੀਆਂ ਸੀ, ਉਹਨਾਂ ਦੇ ਬੈਠੀਆਂ ਦੇ ਉੱਤੇ ਹੀ ਬੇਕਾਬੂ ਹੋ ਕੇ ਇਹ ਜਿਹੜਾ ਟਿੱਪਰ ਹੈ, ਇਹ ਟਰੱਕ ਹੈ ਜਿਹੜਾ ਚੜ ਗਿਆ, ਜਿਸ ਕਾਰਨ ਤਿੰਨ ਬੀਬੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਦੀ ਹਾਲਤ ਹੈ ਜਿਹੜੀ ਉਹ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਸੋ ਇਹ ਕਿਸਾਨੀ ਸੰਘਰਸ਼ ਚ ਸ਼ਾਮਲ ਸੀ, ਔਰ ਬੀਬੀਆਂ ਘਰ ਜਾਣ ਵਾਸਤੇ ਆਟੋ ਦਾ ਇੰਤਜ਼ਾਰ ਕਰ ਰਹੀਆਂ ਸੀ, ਉਹਨਾਂ ਨੇ ਪੰਜਾਬ ਆਉਣਾ ਸੀ। ਸੋ ਇਸ ਦੌਰਾਨ ਦੋ ਬੀਬੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਦਕਿ ਇੱਕ ਦੀ ਹਸਪਤਾਲ ਚ ਪੁੱਜਦਿਆਂ ਹੀ ਮੌਤ ਹੋ ਗਈ। ਸੋ ਇਹ ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਦੀਆਂ ਵਸਨੀਕ ਸਨ। ਸੋ ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਗਈਆਂ ਹੋਈਆਂ ਸਨ। ਸੋ ਇਹਨਾਂ ਚੋਂ ਬੀਬੀ ਅਮਰਜੀਤ ਕੌਰ ਹੈ, ਜਿਨ੍ਹਾਂ ਦੀ 58 ਸਾਲ ਦੀ ਉਮਰ ਸੀ, ਤੇ ਗੁਰਮੇਲ ਕੌਰ 60 ਸਾਲ ਦੇ ਸਨ, ਤੇ ਛਿੰਦਰ ਕੌਰ ਉਹ 61 ਸਾਲ ਦੀ ਉਮਰ ਉਹਨਾਂ ਦੀ ਦੱਸੀ ਜਾ ਰਹੀ ਹੈ। ਔਰ ਜਿਹੜਾ ਇਹਨਾਂ ਦਾ ਸਵਾਲ ਸੀਗਾ, ਅਜੇ ਤੱਕ ਇਹ ਨਹੀਂ ਕਲੀਅਰ ਹੋਇਆ ਕਿ ਇਹ ਐਕਸੀਡੈਂਟ ਸੀ ਜਾਂ ਜਾਣ ਬੁੱਝ ਕੇ ਕੀਤਾ ਗਿਆ। ਔਰ ਉੱਥੇ ਕਲੀਅਰ ਹੋ ਗਿਆ ਸੀ ਲਖੀਮਪੁਰ ਗਿਰੀ ਕਿ ਉਹ ਜਾਣ ਬੁੱਝ ਕੇ ਦਰੜੇ ਗਏ ਨੇ, ਜਾਣ ਬੁੱਝ ਕੇ ਮਾਰੇ ਗਏ ਨੇ। ਸੋ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਉਹਨਾਂ ਨੂੰ 50-50 ਲੱਖ ਰੁਪਇਆ ਮੁਆਵਜ਼ਾ ਦੇਣ ਦਾ, ਪਰ ਇਹਨਾਂ ਨੂੰ 5-5 ਲੱਖ ਮੁਆਵਜ਼ਾ ਦਿੱਤਾ। ਔਰ ਇਹਦੇ ਨਾਲ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਕਿਸਾਨੀ ਸੰਘਰਸ਼ ਦੇ ਦੌਰਾਨ ਜਿਨ੍ਹਾਂ ਦੀ ਵੀ ਜਾਨ ਗਈ ਹੈ ਉੱਥੇ ਬਿਮਾਰ ਹੋ ਕੇ ਪਿਛਲੇ ਦਿਨੀ ਪਿਛਲੇ ਇੱਕ ਸਾਲ ਦੇ ਵਿੱਚ, ਤੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ 5-5 ਲੱਖ ਰੁਪਇਆ ਹੀ ਮੁਆਵਜ਼ਾ ਦਿੱਤਾ ਹੈ, ਤੇ ਉਹਨਾਂ ਦੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਹੈ। ਜੀ ਗਰੇਵਾਲ ਸਾਹਿਬ,
ਮੇਰੇ ਖਿਆਲ ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਕਾਲ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਰੀਤ ਜੀ, ਮੈਂ ਉੱਤੇ ਜੀ
ਬਾਈ ਜੀ ਐਸ ਤੁਸੀਂ ਆਉਣੇ ਰਹੋ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅਸਾਂ ਜੀ ਫਤਿਹਪੁਰ ਸਾਹਿਬ, ਤੁਸੀਂ ਦੱਸਿਆ ਵੀ ਰੰਧਾਵਾ ਐਕਸ਼ਨ ਮੂਡ ਚ ਆ ਗਿਆ ਬਈ, ਉਹਨੇ ਜਿਹੜੇ ਕੁਤਾਹੀ ਵਰਤਦੇ ਸੀਗੇ ਮੁਲਾਜ਼ਮ ਉਹਨਾਂ ਨੂੰ ਸਸਪੈਂਡ ਕੀਤਾ। ਪਰ ਮੈਂ ਤਾਂ ਮੇਰੇ ਖਿਆਲ ਮੁਤਾਬਕ ਖੁਸ਼ ਹੋ ਗਿਆ ਸੀ ਪਹਿਲੇ ਦਿਨ ਹੀ ਉਹਦਾ ਐਕਸ਼ਨ ਮੂਡ, ਤਾਂ ਚਲੋ ਕੁਤਾਹੀ ਵਰਤਣ ਵਾਲਾ ਸੋਤਾ ਸਾਹਿਬ ਡੀ ਜੀ ਪੀ ਜਿਹਨੇ ਸੈਣੀ ਦੇ ਕਹਿਰ ਤੋਂ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਆ, ਦੋ ਸਿੱਖ ਨੌਜਵਾਨ ਗਲਤ ਫੜੇ ਸੀਗੇ ਬੀਐਸਪੀ ਦੇ ਕਾਂਡ ਦੇ ਵਿੱਚ, ਉਦੋਂ ਉਹਨੇ ਮਤਲਬ ਉਲਟੇ ਪਾਸੇ ਨੂੰ ਸੂਈ ਘੁਮਾਈ ਸੀ, ਉਦੋਂ ਹੁਣ ਇਹਦਾ ਐਕਸ਼ਨ ਕਿੱਧਰ ਰੰਧਾਵੇ ਦਾ? ਉਹਨੇ ਤੇ ਉਹਨੂੰ ਕਿਉਂ ਹੇਅਰ ਕੀਤਾ? ਇਹ ਤਾਂ ਐਵੇਂ ਠੋਸ ਹੋ ਕੇ ਰਹਿ ਗਿਆ। ਰੰਧਾਵਾ ਸਾਹਿਬ ਤਾਂ ਗ੍ਰਹਿ ਮੰਤਰੀ ਆ, ਕੁਛ ਨੀ ਕਰਦਾ ਕੁਰਦਾ ਇਹਦੇ ਐਕਸ਼ਨ, ਗਰੀਬਾਂ ਦੇ ਵਿਚਾਰੇ ਦੇ ਐਕਸ਼ਨ ਆਉਂਦੇ ਨੇ ਲੋਕਾਂ ਦੇ, ਡੀ ਜੀ ਪੀ ਦਾ ਕਿਉਂ ਨੀ ਐਕਸ਼ਨ ਆਇਆ, ਉਦੋਂ ਕਿਉਂ ਹੇਅਰ ਕੀਤਾ ਗਿਆ ਇਹਨੂੰ? ਇਹ ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ, ਧੰਨਵਾਦ ਜੀ ਤੁਹਾਡਾ
ਜੀ। ਧੰਨਵਾਦ। ਔਰ ਜੀਤੇਂਦਰ ਕੁਛ ਕਹਿਣਾ ਚਾਹੁੰਦੇ ਹੋ? ਉਸ ਤੋਂ ਬਾਅਦ ਆਪਾਂ ਕੇਜਰੀਵਾਲ ਦੀ ਗੱਲਬਾਤ ਕਰਾਂਗੇ
ਜੀ। ਬਾਈ ਜੀ ਹੋਰਾਂ ਵਾਲਾ ਮੁੱਦਾ ਹੀ ਨਵਜੋਤ ਸਿੰਘ ਸਿੱਧੂ ਨੇ ਉਠਾਇਆ ਸੀ ਕਿ ਇਹ ਬਰਗਾੜੀ ਕੇਸ ਨਾਲ ਇੱਕ ਜਾਂਚ ਚ ਵੀ ਸੰਬੰਧਿਤ ਸਨ, ਇਸ ਕਰਕੇ ਡੀਜੀਪੀ ਨੂੰ ਹਟਾਇਆ ਜਾਵੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਡੀਜੀਪੀਆਂ ਦੇ ਨਾਮ ਨੇ ਜਿਹੜੇ ਇੱਕ ਪੈਨਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਸੀ, ਉੱਥੋਂ ਹਾਲੇ ਤੱਕ ਉਹ ਫਾਈਲ ਹੈ ਜਿਹੜੀ ਨਹੀਂ ਆਈ, ਜਿਸ ਤੋਂ ਬਾਅਦ ਡੀਜੀਪੀ ਬਦਲਿਆ ਜਾਵੇਗਾ ਜਾਂ ਇਸੇ ਨੂੰ ਕੰਟੀਨਿਊ ਕਰਨਗੇ। ਪਰ ਇਹ ਜ਼ਰੂਰ ਹੈ, ਚਰਨਜੀਤ ਸਿੰਘ ਚੰਨੀ ਹੋਰਾਂ ਦਾ ਬਿਆਨ ਆਇਆ ਸੀ ਕਿ ਆਰਜੀ ਪ੍ਰਬੰਧ ਕਰਨ ਲਈ ਆਰਜੀ ਤੌਰ ਤੇ ਡੀਜੀਪੀ ਨਿਯੁਕਤ ਕੀਤਾ ਗਿਆ ਸਹੋਤਾ ਸਾਹਿਬ ਨੂੰ। ਜੀ ਗਰੇਵਾਲ ਸਾਹਿਬ।
ਆਲਰਾਈਟ, ਚਿੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕੀਤਾ ਜਾਂਦਾ, ਤੇ 3-4 ਮਿੰਟ ਅਸੀਂ ਹੋਰ ਪੰਜਾਬ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਇਸ ਤੋਂ ਪਹਿਲਾਂ ਕਾਲਰ ਤੋਂ ਜਿਹੜੀ ਗੱਲਬਾਤ ਕਰ ਰਹੇ ਸੀ ਕਿ ਜਿਹੜੇ ਵੀ ਬਾਹਰ ਬੈਠੇ ਲੋਕ ਨੇ ਪੰਜਾਬ ਦੇ ਭਾਰਤ ਦੇ ਕਿਸਾਨੀ ਸੰਘਰਸ਼ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ, ਉਹਨਾਂ ਦੀ OCI ਤੇ ਉਹਨਾਂ ਦੇ ਵੀਜ਼ੇ ਜਿਹੜੇ ਰੱਦ ਕਰ ਰਹੀ ਹੈ ਇਸ ਸਮੇਂ ਭਾਰਤ ਸਰਕਾਰ। ਔਰ ਖਾਸ ਤੌਰ ਦੇ ਉੱਤੇ ਕੈਨੇਡਾ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਖਬਰ ਦੇ ਵਿੱਚ, ਕਿ ਕੈਨੇਡਾ ਦੇ ਵਿੱਚ ਜਿਹੜੇ ਇੱਥੇ ਜਿਹੜੇ ਸਟੂਡੈਂਟ ਸਟੱਡੀ ਬੇਸ ਦੇ ਉੱਤੇ ਆਏ ਨੇ ਉਹਨਾਂ ਲਈ ਤੇ ਇਹ ਤੋਂ ਇਲਾਵਾ ਜਿਹੜੇ ਹੋਰ ਲੋਕ ਨੇ ਫਾਰਮ ਪ੍ਰੋਟੈਸਟ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਮਦਦ ਕਰ ਰਹੇ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਔਰ ਕੈਨੇਡਾ ਦੀ ਸਰਕਾਰ ਕੋਲ ਵੀ ਭਾਰਤ ਨੇ ਆਪਣੀ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਦ ਟ੍ਰਿਬਿਊਨ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਕਿ ਕੈਨੇਡਾ ਦੇ ਵਿੱਚ ਇਹ ਜੋ ਪ੍ਰੋਟੈਸਟ ਹੋ ਰਹੇ ਨੇ ਜਾਂ ਫਿਰ ਇੰਡੀਆ ਦੇ ਇੰਟਰਨਲ ਅਫੇਅਰ ਦੇ ਵਿੱਚ ਜਾ ਕੇ ਕੋਈ ਇੱਥੇ ਬਾਹਰਲੇ ਮੁਲਕਾਂ ਦੇ ਬੈਠੇ ਬਾਹਰਲੇ ਮੁਲਕਾਂ ਦੇ ਸਿਟੀਜ਼ਨ ਦਖਲ ਅੰਦਾਜ਼ੀ ਕਰ ਰਹੇ ਨੇ ਸੋ ਉਹਨਾਂ ਨੂੰ ਅਸੀਂ ਭਾਰਤ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਇਹ ਇੱਕ ਵੱਡੀ ਖਬਰ ਹੈ ਜੋ ਇਸ ਸਮੇਂ ਭਾਰਤ ਤੋਂ ਆ ਰਹੀ ਹੈ। ਤਰਿੰਦਰ ਕੁਛ ਹੋਰ ਕਹਿਣਾ ਚਾਹੋ ਇਸ ਦੇ ਬਾਰੇ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ।
ਜੀ ਬਿਲਕੁਲ ਗਰੇਵਾਲ ਸਾਹਿਬ, ਜੋ ਤੁਸੀਂ ਕਿਹਾ ਬਿਲਕੁਲ ਠੀਕ ਕਿਹਾ ਕਿ ਭਾਰਤ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਪ੍ਰਵਾਸੀ ਭਾਰਤੀ ਨੇ ਜਾਂ ਪ੍ਰਵਾਸੀ ਪੰਜਾਬੀ ਨੇ ਉਹ ਕਿਸੇ ਵੀ ਤਰ੍ਹਾਂ ਕਿਸਾਨੀ ਸੰਘਰਸ਼ ਦੇ ਨਾਲ ਤਾਲਮੇਲ ਨਾ ਰੱਖਣ, ਉਹਨਾਂ ਦੀ ਮਦਦ ਨਾ ਕਰਨ, ਤਾਂ ਜੋ ਉਹਨਾਂ ਨੂੰ ਮਜਬੂਰ ਹੋ ਕੇ ਹਰ ਪੱਖੋਂ ਮਜਬੂਰ ਕੀਤਾ ਜਾਵੇ ਕਿ ਜਿਹੜੇ ਉਹਨਾਂ ਦਾ ਸਾਥ ਦੇਣਗੇ ਉਹਨਾਂ ਦੇ ਖਿਲਾਫ਼ ਅਸੀਂ ਇਸ ਤਰ੍ਹਾਂ ਕਾਰਵਾਈਆਂ ਕਰਾਂਗੇ ਤੇ ਤਾਂ ਕਿ ਉਹਨਾਂ ਨੂੰ ਉੱਥੇ ਕਮਜ਼ੋਰ ਕਰਕੇ ਉਠਾਇਆ ਜਾ ਸਕੇ। ਪਰ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਨੇ, ਉਹਨਾਂ ਨੇ ਕਿਹਾ ਸੀ ਉਨੀ ਦੇਰ ਤੱਕ ਬਾਰਡਰ ਨਹੀਂ ਖਾਲੀ ਕਰਾਂਗੇ, ਉਨੀ ਦੇਰ ਤੱਕ ਅਸੀਂ ਸੰਘਰਸ਼ ਸਮਾਪਤ ਨਹੀਂ ਕਰਾਂਗੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਜੀ ਗਰੇਵਾਲ ਸਾਹਿਬ,
ਤੇ ਦੋ ਤਿੰਨ ਮਿੰਟ ਹੋਰ ਨੇ ਤੁਹਾਡੇ ਪਾਸ। ਕੇਜਰੀਵਾਲ ਦੀ ਪੰਜਾਬ ਫੇਰੀ ਤੇ ਕਿਸਾਨਾਂ ਨੇ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਨਹੀਂ ਬੋਲਣ ਦਿੱਤਾ ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਕੇਜਰੀਵਾਲ, ਇਹਨੂੰ ਵੀ ਅਪਡੇਟ ਕਰ ਦਿਓ।
ਜੀ ਬਿਲਕੁਲ ਗਰੇਵਾਲ ਸਾਹਿਬ, ਮੈਂ ਕੇਜਰੀਵਾਲ ਦੇ ਆਉਣਾ ਕਿ ਕੇਜਰੀਵਾਲ ਦੋ ਦਿਨਾਂ ਦੇ ਪੰਜਾਬ ਦੌਰੇ ਤੇ ਆਏ ਨੇ, ਸੋ ਉਹਨਾਂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਅੱਜ ਇੱਕ ਨਵਾਂ ਵੱਡਾ ਵਾਅਦਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਮਾਰਚ 2022 ਚ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ 1 ਅਪ੍ਰੈਲ 2022 ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ। 30 ਅਪ੍ਰੈਲ ਤੱਕ ਕਿਸਾਨਾਂ ਦੇ ਖਾਤਿਆਂ ਚ ਮੁਆਵਜ਼ਾ ਪਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਫਰਵਰੀ ਮਹੀਨੇ ਚ ਚੋਣਾਂ ਨੇ ਤੇ ਮਾਰਚ ਮਹੀਨੇ ਚ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ, ਜਿਸ ਤੋਂ ਬਾਅਦ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਸੋ ਚਰਨਜੀਤ ਸਿੰਘ ਚੰਨੀ ਤੇ ਤੰਜ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੀ ਨਕਲ ਕਰ ਰਹੇ ਹੋ, ਜੋ ਆਸਾਨ ਹੈ ਲੋਕਾਂ ਨਾਲ ਮਿਲ ਕੇ ਰਹਿਣਾ, ਉਹਨਾਂ ਨਾਲ ਆਮ ਆਦਮੀ ਬਣ ਕੇ ਗੱਲਬਾਤ ਕਰਨੀ ਸੌਖੀ ਹੈ, ਪਰ ਉਸ ਤੇ ਅਮਲ ਕਰਨਾ ਬਹੁਤ ਮੁਸ਼ਕਲ ਹੈ। ਲੋਕਾਂ ਨਾਲ ਵਾਅਦੇ ਕਰਨੇ ਸੌਖੇ ਹੁੰਦੇ ਨੇ ਪਰ ਉਹਨਾਂ ਨੂੰ ਨਿਭਾਉਣਾ ਬਹੁਤ ਔਖਾ ਹੈ। ਚੰਨੀ ਨੇ ਜਿਹੜੇ ਕਿਸਾਨ ਨਾਲ ਤਸਵੀਰ ਕਰਵਾਈ ਸੀ ਉਸ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ, ਇਹ ਵੀ ਕੇਜਰੀਵਾਲ ਨੇ ਕਿਹਾ। ਸੋ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਮੇਰੇ ਕੋਲ ਕਿਸਾਨਾਂ ਲਈ ਹੋਰ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਸ ਬਾਰੇ ਮੈਂ ਅਗਲੇ ਮਹੀਨੇ ਪੰਜਾਬ ਆ ਕੇ ਦੱਸਾਂਗਾ। ਸੋ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਚ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦਿਆਂਗੇ। ਸੋ ਇਹ ਵੱਡਾ ਜਿਹੜਾ ਇੱਕ ਬਿਆਨ ਹੈ ਜਾਂ ਇੱਕ ਵਾਅਦਾ ਕੇਜਰੀਵਾਲ ਹੋਰਾਂ ਵੱਲੋਂ ਕੀਤਾ ਗਿਆ। ਜੀ ਗਰੇਵਾਲ ਸਾਹਿਬ
ਜੀ, ਥੈਂਕ ਯੂ ਔਰ ਧੰਨਵਾਦ ਅੱਜ ਦੀ ਇਸ ਗੱਲਬਾਤ ਦੇ ਲਈ ਤੇ ਕੱਲ ਨੂੰ ਫਿਰ ਮੁਲਾਕਾਤ ਹੁੰਦੀ ਹੈ। ਧੰਨਵਾਦ
ਧੰਨਵਾਦ ਜੀ।
ਮਰਸ਼ਲ ਲੈ ਲਈਏ, ਉਸ ਤੋਂ ਬਾਅਦ ਸਪੋਰਟਸ ਨੂੰ ਕਵਰ ਕਰਾਂਗੇ ਜਿੱਥੇ ਸਪੋਰਟਸ ਦੀਆਂ ਅਸੀਂ ਹੋਰ ਗੱਲਾਂ ਬਾਤਾਂ ਕਰਨੀਆਂ ਨੇ ਤੇ ਨਾਲ ਦੀ ਨਾਲ ਜੋ ਯੋਗੀ ਆਦਿੱਤਿਆਨਾਥ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਨ੍ਹਾਂ ਨੇ ਪਾਕਿਸਤਾਨ ਦੀ ਜਿੱਤ ਦੇ ਉੱਤੇ ਜਸ਼ਨ ਮਨਾਏ ਨੇ ਭਾਰਤੀਆਂ ਨੇ ਉਹਨਾਂ ਦੇ ਉੱਤੇ ਦੇਸ਼ ਧਰੋਹੀ ਦਾ ਮੁਕੱਦਮਾ ਜਿਹੜਾ ਉਹ ਹੋਵੇਗਾ ਜਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਕੀ ਇਹ ਕਰਨਾ ਚਾਹੁੰਦੇ ਨੇ? ਸੋ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ, ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਜੁੜਨਗੇ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012-83 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਬਈ ਪਵਾ ਦੇ ਝਾਂਜਰਾਂ, ਡੁਬਈ ਜਵੈਲਰਸ ਤੇ ਸੇਲ ਲੱਗ ਚੁੱਕੀ ਆ। ਨਵਰਾਤਰੀ ਤੇ ਦੀਵਾਲੀ ਸਪੈਸ਼ਲ ਸੇਲ, ਡਾਇਮੰਡ ਰਿੰਗ ਤੇ ਭਾਰੀ ਸੇਲ ਸਟਾਰਟਿੰਗ ਫਰੋਮ $650 ਓਨਲੀ। $2000 ਖਰਚਣ ਤੇ ਡਾਇਮੰਡ ਦਾ ਕੋਕਾ ਫ੍ਰੀ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਕਰਵਾ ਚੌਥ ਸਪੈਸ਼ਲ ਡਾਇਮੰਡ ਦੇ ਮੰਗਲ ਸੂਤਰ ਤੇ ਵੀ ਖਾਸ ਡਿਸਕਾਊਂਟਡ ਪ੍ਰਾਈਸ ਲਾ ਦਿੱਤਾ ਗਿਆ ਹੈ ਡੁਬਈ ਜਵੈਲਰਸ ਤੇ।
ਸੋਹਣੀਆਂ ਵੀ ਲੱਗਣਗੀਆਂ ਫੇ ਵਾਲੀਆਂ, ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ।
ਉਹ ਬਈ ਵਾਲੀਆਂ ਛੱਡ, ਰਾਣੀ ਹਾਰ ਤੁਹਾਨੂੰ ਚਾਹੀਦਾ, ਵੈਡਿੰਗ ਬ੍ਰਾਈਡਲ ਸੈੱਟ ਚਾਹੀਦਾ ਹੈ, ਹੋਰ ਤੁਸੀਂ ਕਸਟਮਾਈਜ਼ ਕੋਈ ਸੈੱਟ ਤਿਆਰ ਕਰਾਉਣਾ ਹੈ। ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ, ਯੂਨਿਟ ਨੰਬਰ 19 ਤੇ ਪਹੁੰਚੋ। 416-465-1200।
ਜੀ ਹਾਂ, ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨੇ, ਸਾਡੇ ਅਗਲੇ ਸੈਗਮੈਂਟ ਦਾ ਸਮਾਂ ਹੋ ਗਿਆ। ਗੁਰਪ੍ਰੀਤ ਪੋਗਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਖੇਡ ਜਗਤ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਸੋ ਕੀ ਅੱਜ ਦੀਆਂ ਖਬਰਾਂ ਨੇ
ਜੀ? ਬਿਲਕੁਲ, NHL ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ ਟੋਰਾਂਟੋ ਵਰਸੇ ਸ਼ਿਕਾਗੋ ਦਾ ਜਿਹੜਾ ਮੈਚ ਸੀਗਾ ਜੀ, ਉਹਦੇ ਵਿੱਚ ਵੈਸੇ 2-0 ਦੇ ਨਾਲ ਟੋਰਾਂਟੋ ਹਾਰ ਰਿਹਾ ਸੀ, ਪਰ ਓਵਰ ਟਾਈਮ ਦੇ ਵਿੱਚ ਜਿਹੜਾ ਜੀ 3-2 ਦੇ ਨਾਲ ਕੱਲ ਜੇਤੂ ਰਹੇ ਨੇ। ਸੋ 4 ਮੈਚ ਜਿਹੜੇ ਲਗਾਤਾਰ ਹਾਰੇ ਸੀ, ਉਸ ਤੋਂ ਬਾਅਦ ਇੱਕ ਮੈਚ ਜਿੱਤਿਆ ਜੀ। ਸੋ ਬਹੁਤ ਬਹੁਤ ਮੁਬਾਰਕਾਂ। ਇਸ ਤੋਂ ਬਿਨਾਂ ਮੌਂਟਰੀਅਲ ਵਰਸਿਸ ਸੈਨ ਹੋਜ਼ੇ ਸ਼ਾਰਕਸ, ਇਹ ਜਿਹੜਾ ਮੈਚ ਹੈ ਅੱਜ ਰਾਤ ਨੂੰ 10:30 ਹੋਣਾ, ਔਰ ਟੋਰਾਂਟੋ ਦਾ ਅਗਲਾ ਮੈਚ ਡਿਟਰੋਇਟ ਦੇ ਨਾਲ ਹੋਣਾ ਜੀ। ਟਾਈਮਿੰਗ ਰਹੇਗੀ ਸੈਟਰਡੇ ਨੂੰ 7:00। ਜੇਕਰ NBA ਦੀ ਗੱਲ ਕਰਦੇ ਹਾਂ ਤਾਂ ਕੱਲ ਟੋਰਾਂਟੋ ਨੇ ਜਿਹੜਾ ਜੀ ਇੰਡੀਆਨਾ ਪੇਸਰਸ ਨੂੰ 118 ਦੇ ਮੁਕਾਬਲੇ 100 ਦੇ ਸਕੋਰ ਦੇ ਨਾਲ ਹਰਾਇਆ, ਤੇ ਅਗਲੀ ਗੇਮ ਜਿਹੜੀ ਹੈ ਜੀ ਕੱਲ ਨੂੰ ਸ਼ਾਮ ਨੂੰ 7:00 ਓਰਲੈਂਡੋ ਮੈਜਿਕ ਦੇ ਨਾਲ ਹੋਏਗੀ। T20 ਵਰਲਡ ਕੱਪ ਦੇ ਵਿੱਚ ਕੱਲ ਨਮੀਬੀਆ ਨੇ ਜਿਹੜਾ ਜੀ ਸਕਾਟਲੈਂਡ ਨੂੰ ਹਰਾਇਆ, ਔਰ ਉਸ ਤੋਂ ਪਹਿਲਾਂ ਜਿਹੜਾ ਸਵੇਰੇ 6:00 ਵਾਲਾ ਮੈਚ ਸੀ, ਉਹਦੇ ਵਿੱਚ ਇੰਗਲੈਂਡ ਨੇ ਬੰਗਲਾਦੇਸ਼ ਨੂੰ ਬੀਟ ਕੀਤਾ ਸੀ। ਅੱਜ ਇੱਕ ਹੀ ਮੈਚ ਹੈ ਜੀ ਜਿਹਦੇ ਵਿੱਚ ਆਸਟ੍ਰੇਲੀਆ ਵਰਸੇ ਸ਼੍ਰੀਲੰਕਾ ਦਾ ਮੁਕਾਬਲਾ ਹੁਣ ਤੋਂ ਤਕਰੀਬਨ 40 ਮਿੰਟ ਬਾਅਦ ਸ਼ੁਰੂ ਹੋਣਾ, ਔਰ ਕੱਲ ਨੂੰ ਸਵੇਰੇ ਜਿਹੜਾ ਜੀ ਕੱਲ ਨੂੰ 2 ਮੈਚ ਨੇ, ਬੰਗਲਾਦੇਸ਼ ਵਰਸਿਸ ਵੈਸਟ ਇੰਡੀਜ਼ ਸਵੇਰੇ 6:00, ਤੇ ਫਿਰ ਅਫਗਾਨਿਸਤਾਨ ਵਰਸਿਸ ਪਾਕਿਸਤਾਨ ਦਾ ਜਿਹੜਾ ਮੈਚ ਹੈ ਜੀ ਉਹ ਕੱਲ ਨੂੰ 10:00 ਹੋਏਗਾ। ਬੈਡਮਿੰਟਨ ਦੀ ਜੇਕਰ ਗੱਲ ਕਰਦੇ ਹਾਂ, ਫ੍ਰੈਂਚ ਓਪਨ ਜਿਹੜਾ ਜੀ ਸ਼ੁਰੂ ਹੋਇਆ, ਉਸ ਦੇ ਵਿੱਚ ਇੰਡੀਆ ਦੇ ਸੌਰਵ ਵਰਮਾ, PV ਸਿੰਧੂ, ਲਕਸ਼ਿਆ ਸੈਨ ਉਹ ਪਹਿਲੇ ਮੈਚ ਰਾਊਂਡ ਦੇ ਮੈਚ ਜਿੱਤ ਕੇ ਸੈਕਿੰਡ ਰਾਊਂਡ 'ਚ ਪਹੁੰਚ ਗਏ ਨੇ, ਪਰ ਸੈਨਾ ਨਹਿਵਾਲ, ਕਿਦੰਬੀ ਸ਼੍ਰੀਕਾਂਤ, ਪਰੁਪੱਲੀ ਕਸ਼ਯਪ, SS ਪ੍ਰਣੋਏ ਉਹ ਜਿਹੜੇ ਨੇ ਜੀ ਹਾਰ ਕੇ ਪਹਿਲੇ ਰਾਊਂਡ ਦੇ ਵਿੱਚ ਬਾਹਰ ਹੋ ਚੁੱਕੇ ਨੇ। ਔਰ ਮੇਜਰ ਲੀਗ ਸੋਕਰ ਦੀ ਜੇਕਰ ਗੱਲ ਕਰ ਲਈਏ ਤਾਂ ਟੋਰਾਂਟੋ ਦਾ ਅਗਲਾ ਮੈਚ ਜਿਹੜਾ ਜੀ ਅਟਲਾਂਟਾ ਦੇ ਨਾਲ ਹੋਏਗਾ 30 October ਨੂੰ, ਜਿਹੜੀ ਹੈ ਜੀ ਇਹ ਸੈਟਰਡੇ ਵਾਲੇ ਦਿਨ ਮੈਚ ਹੋਣਾ। ਔਰ ਬਾਰਸੀਲੋਨਾ ਸੋਕਰ ਕਲੱਬ ਤੋਂ ਜਿਹੜੀ ਹੈ ਜੀ ਨਿਊਜ਼ ਆਈ ਹੈ ਕਿ ਉਹਨਾਂ ਨੇ ਆਪਣੇ ਕੋਚ ਰੋਨਾਲਡ ਕੋਮੈਨ ਨੂੰ ਜਿਹੜਾ ਜੀ ਫਾਇਰ ਕਰ ਦਿੱਤਾ। ਉਹਦਾ ਰੀਜ਼ਨ ਇਹ ਹੈਗਾ ਕਿ ਲਾ ਲੀਗਾ ਦੇ ਵਿੱਚ ਜਿਹੜੇ ਟੇਬਲ ਦੇ ਵਿੱਚ ਇਹ 9ਵੇਂ ਨੰਬਰ ਤੇ ਨੇ ਜੀ, ਸੋ ਦੇ ਆਰ ਯੂਜ਼ ਟੂ ਇਨ ਟੌਪ 3, ਸੋ ਬਾਰਸੀਲੋਨਾ ਨੇ ਆਪਣੇ ਕੋਚ ਨੂੰ ਜਿਹੜਾ ਜੀ ਫਾਇਰ ਕਰ ਦਿੱਤਾ ਹੈ। ਲਾਸਟ ਬਟ ਨਾਟ ਦਾ ਲੀਸਟ, IPL ਤੋਂ ਜਿਹੜੀ ਹੈ ਜੀ ਨਿਊਜ਼ ਆਈ ਹੈ ਕਿ ਜਿਹੜੀਆਂ ਟੀਮਸ ਨੇ, 8 ਟੀਮਾਂ ਨੇ ਹੁਣ, ਉਹ ਦੇ ਕੈਨ ਰਿਟੇਨ 4 ਪਲੇਅਰਸ, ਜਿਹੜੀ ਕਿ ਮੈਗਾ ਆਕਸ਼ਨ ਦਸੰਬਰ ਦੇ ਵਿੱਚ ਹੋਣੀ ਹੈ। ਉਹਦਾ ਜਿਹੜਾ ਕੰਬੀਨੇਸ਼ਨ ਹੈ ਪਲੇਅਰਸ ਰਿਟੇਨ ਕਰਨ ਦਾ, ਇਟ ਕੈਨ ਬੀ 3 ਇੰਡੀਅਨ ਪਲੇਅਰਸ ਪਲੱਸ 1 ਫੋਰਨ ਪਲੇਅਰ, ਔਰ ਦੇ ਕੈਨ ਚੂਜ਼ ਟੂ 2 ਇੰਡੀਅਨ ਪਲੇਅਰਸ ਪਲੱਸ 2 ਫੋਰਨ ਪਲੇਅਰਸ। ਦੇਰ ਵਿਲ ਬੀ ਨੋ ਰਾਈਟ ਟੂ ਮੈਚ ਆਪਸ਼ਨ ਦਿਸ ਟਾਈਮ ਇਨ ਮੈਗਾ ਆਕਸ਼ਨ। ਔਰ ਜਿਹੜਾ ਪਰਸ ਹੈ ਟੋਟਲ ਹਰੇਕ ਟੀਮ ਦਾ, ਉਹ 85 crore ਤੋਂ ਵਧਾ ਕੇ 90 crore ਕਰ ਦਿੱਤਾ ਜਾਏਗਾ। ਤੇ ਜਦੋਂ ਸਾਰੀਆਂ 8 ਟੀਮਾਂ ਨੇ ਆਪਣੇ 4-4 ਪਲੇਅਰ ਰਿਟੈਂਸ਼ਨ ਕਰ ਲਏ, ਉਸ ਤੋਂ ਬਾਅਦ ਪੂਲ ਦੇ ਵਿੱਚ ਜਿੰਨੇ ਵੀ ਪਲੇਅਰਸ ਬਚਣਗੇ, ਉਹ ਜਿਹੜੇ ਨੇ ਜੀ 2 ਟੀਮਾਂ ਨੂੰ ਉਹਨਾਂ ਵਿੱਚੋਂ ਮੌਕਾ ਮਿਲੇਗਾ ਕਿ ਦੇ ਕੈਨ ਪਿਕ ਦੇਅਰ ਪਲੇਅਰਸ ਫਸਟ ਬਿਫੋਰ ਵੀ ਗੋ ਟੂ ਮੈਗਾ ਆਕਸ਼ਨ, ਜਿਹੜੀ ਕਿ ਡੇਟ ਹਲੇ ਫਾਈਨਲਾਈਜ਼ ਨਹੀਂ ਹੋਈ, ਦਸੰਬਰ ਦੇ ਵਿੱਚ ਹੋਏਗੀ। ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ, ਤੁਸੀਂ ਆਪਣੇ ਸਪੋਂਸਰਸ ਹਾਈਲਾਈਟ ਕਰ ਲਓ ਜੀ।
ਬਿਫੋਰ ਆਈ ਗੋ ਟੂ ਸਪੋਂਸਰਸ, ਇਸ ਤੋਂ ਪਹਿਲਾਂ ਗੁਰਪ੍ਰੀਤ ਮੈਂ ਖਬਰ ਸਾਂਝੀ ਕੀਤੀ ਸੀਗੀ ਕਿ UP ਦੇ ਚੀਫ ਮਿਨਿਸਟਰ ਆਦਿਤਿਆ ਨਾਥ ਯੋਗੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਲੋਕਾਂ ਨੇ ਪਾਕਿਸਤਾਨ ਦੀ ਜਿੱਤ ਦੇ ਉੱਤੇ ਜਸ਼ਨ ਮਨਾਏ ਨੇ, ਤੇ ਉਹਨਾਂ ਨੂੰ ਦੇਸ਼ ਧਰੋਹੀ ਦੇ ਕੇਸ ਦਾ ਸਾਹਮਣਾ ਕਰਨਾ ਪੈ ਸਕਦਾ। ਇਹਦੇ ਕੀ ਟਿੱਪਣੀ ਹੈ ਤੁਹਾਡੀ?
ਇਹਦੇ ਤੇ ਜਗਦੀਸ਼ ਜੀ ਹੁਣ ਕੀ ਟਿੱਪਣੀ ਕੀਤੀ ਜਾਵੇ? ਮੈਨੂੰ ਤਰਸ ਆਉਂਦਾ ਜੀ, ਇਹੋ ਜਿਹੇ ਲੋਕ ਸਾਡਾ ਦੇਸ਼ ਚਲਾ ਰਹੇ ਨੇ, ਇੰਨੀ ਛੋਟੀ ਸੋਚ ਵਾਲੇ ਲੋਕ ਜਦੋਂ ਤੁਸੀਂ ਮੂਹਰੇ ਕਰੋਗੇ ਤਾਂ ਇਹੀ ਕੁਛ ਆਏਗਾ। ਕੱਟੜਪੰਥੀ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਵੱਧਦੀ ਰਹੇਗੀ ਬਜਾਏ ਇਸ ਦੇ ਕਿ ਦੇਖੋ ਤੁਸੀਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹੋ। ਹੁਣ ਆਪਣੇ ਜਦੋਂ ਇੱਥੇ ਮੈਚ ਹੁੰਦੇ ਨੇ, ਕਿੰਨੀ ਵਧੀਆ ਐਗਜ਼ਾਮਪਲ ਹੈ ਕਿ ਮੈਚ ਟੋਰਾਂਟੋ ਮੇਪਲ ਲੀਫ ਦਾ ਹੋ ਰਿਹਾ ਤੇ ਉੱਥੇ ਪਿਟਸਬਰਗ ਪੈਂਗੁਇਨਸ ਦੇ ਫੈਨਸ ਜਾਂ ਦੂਸਰੇ ਫੈਨਸ ਆ ਕੇ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਬੀਰਾਂ ਪੀ ਰਹੇ ਨੇ, ਇੰਜੋਏ ਕਰ ਰਹੇ ਨੇ। ਆਈ ਡੂ ਅੰਡਰਸਟੈਂਡ ਕਿ ਜਦੋਂ ਮੇਜਰ ਟੂਰਨਾਮੈਂਟ ਹੁੰਦਾ ਇੱਥੇ ਵੀ ਥੋੜ੍ਹੀ ਬਹੁਤ ਲੜਾਈ ਹੋ ਜਾਂਦੀ ਹੈ, ਧੱਕਾ ਮੁੱਕੀ ਹੋ ਜਾਂਦੀ ਹੈ, ਪਰ ਕਦੇ ਇਹੋ ਜਿਹੀ ਗੱਲ ਸੁਣਨ ਨੂੰ ਨਹੀਂ ਮਿਲੀ ਕਿ ਦੇਸ਼ ਧਰੋਹ ਦਾ ਉਹਨਾਂ ਤੇ ਜਿਹੜਾ ਜੀ ਉਹ ਇਲਜ਼ਾਮ ਲਗਾ ਦਿੱਤਾ ਜਾਏਗਾ। ਔਨ ਦਾ ਫਲਿਪ ਸਾਈਡ ਇਹ ਵੀ ਮੇਰਾ ਮੰਨਣਾ ਚਾਹੁੰਦਾ, ਮੈਂ ਕਹਿਣਾ ਚਾਹੁੰਦਾ ਹੈ ਕਿ ਜੇਕਰ ਤੁਸੀਂ ਆਪਣੇ ਰਿਲੀਜਨ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਨੂੰ ਪਹਿਲਾਂ ਅਪਣਾਓ। ਇਟ ਕੁਡ ਬੀ ਐਨੀ ਰਿਲੀਜਨ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਰਿਲੀਜਨ ਹੋ ਸਕਦਾ, ਪਰ ਤੁਸੀਂ ਆਪਣੀ ਮਾਤਰ ਭੂਮੀ ਦੇ ਜਿੱਥੇ ਤੁਸੀਂ ਜੰਮੇ ਹੋ, ਜਿੱਥੇ ਤੁਸੀਂ ਪਲੇ ਹੋ, ਉਸ ਨੂੰ ਵੀ ਜ਼ਰੂਰ ਪਿਆਰ ਕਰੋ। ਜੇਕਰ ਮੈਂ ਇੰਡੀਅਨ ਬੋਰਨ ਹਾਂ ਜਾਂ ਮੈਂ ਕੈਨੇਡੀਅਨ ਬੋਰਨ ਹਾਂ ਤਾਂ ਮੇਰਾ ਇਹ ਵੀ ਜ਼ਰੂਰੀ ਹੱਕ ਬਣਦਾ ਕਿ ਮੈਂ ਇੰਡੀਆ ਦੀ ਜਦੋਂ ਖੁਸ਼ੀ ਆ ਤਾਂ ਖੁਸ਼ੀ ਦੇ ਵਿੱਚ ਖੜਾ, ਜਦੋਂ ਗਮ ਹੈ ਤਾਂ ਗਮ ਦੇ ਵਿੱਚ ਖੜਾ, ਤੇ ਦੋਨੋਂ ਪਾਸੇ ਆ। ਪਰ ਦੇਸ਼ ਧਰੋਹ ਦਾ ਜਿਹੜਾ ਇਹੋ ਜਿਹਾ ਕੇਸ, ਮੈਨੂੰ ਨਹੀਂ ਲੱਗਦਾ ਜੀ ਉਹ ਕੇਸ ਵਾਜਿਬ ਹੈ। ਔਰ ਦੂਸਰੀ ਸਾਈਡ ਤੇ ਜਿਹੜੇ ਲੋਕਾਂ ਨੇ ਪਟਾਕੇ ਚਲਾਏ ਨੇ, ਯੈਸ, ਜੇਕਰ ਤੁਸੀਂ ਇੰਡੀਆ ਦੇ ਵਿੱਚ ਸਾਰਾ ਕੁਛ ਕਰ ਰਹੇ ਹੋ, ਇੰਡੀਆ ਦੇ ਵਿੱਚ ਜੰਮੇ ਪਲੇ ਹੋ, ਤਾਂ ਉਹਨਾਂ ਦੇ ਵਾਸਤੇ ਵੀ ਮੈਂ ਕਹਿੰਦਾ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ। ਹਾਂ, ਇਹ ਜ਼ਰੂਰੀ ਗੱਲ ਹੈ ਕਿ ਉਹਨਾਂ ਨੂੰ ਤੁਸੀਂ ਪਾਕਿਸਤਾਨ ਜਿੱਤਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਓ, ਪਰ ਮੁਬਾਰਕ ਦੇਣ ਦਾ ਵੀ ਜਗਦੀਸ਼ ਜੀ ਇੱਕ ਤਰੀਕਾ ਹੁੰਦਾ। ਆਪਾਂ ਵੀ ਇੱਥੇ ਦੇਖੋ ਇੰਜੋਏ ਕੀਤਾ, ਆਪਾਂ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਨਹੀਂ ਕੀਤਾ, ਪਰ ਜੇਕਰ ਤੁਸੀਂ ਕਿਸੇ ਨੂੰ ਚਿੜਾ ਕੇ ਜਾਂ ਕਿਸੇ ਤੇ ਹੱਸਦੇ ਹੋ ਉਹ ਡਿਫਰੈਂਟ ਗੱਲ ਹੈ, ਜੇਕਰ ਕਿਸੇ ਦੇ ਮੁਸਕਰਾਹਟ ਦੇ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਉਹ ਡਿਫਰੈਂਟ ਗੱਲ ਹੈ। ਸੋ ਇੱਥੇ ਬੜਾ ਪੇਚੀਦਾ ਜਿਹਾ ਮਸਲਾ ਖੜਾ ਹੋ ਗਿਆ ਦੋਨੋਂ ਸਰਕਾਰ ਵਾਸਤੇ ਤੇ ਲੋਕਾਂ ਵਾਸਤੇ। ਮੈਨੂੰ ਲੱਗਦਾ ਠੀਕ ਦੋਨੇ ਹੀ ਨੀਗੇ, ਪਰ ਹਾਊ ਵੀ ਰੀਚ ਆ ਮਿਊਚੁਅਲ ਅੰਡਰਸਟੈਂਡਿੰਗ ਉਹ ਦੇਖਣਾ ਪਏਗਾ।
ਤੇ ਪੰਜ ਵਿਅਕਤੀਆਂ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਵੀ ਲਿਆ ਜਿਨ੍ਹਾਂ ਨੇ ਭਾਰਤੀ ਟੀਮ ਦੇ ਉੱਤੇ ਕੁਝ ਐਸੀਆਂ ਟਿੱਪਣੀਆਂ ਕੀਤੀਆਂ ਸਨ ਤੇ ਪਾਕਿਸਤਾਨ ਦੀ ਟੀਮ ਦੀ ਬੱਲੇ ਬੱਲੇ ਕੀਤੀ ਸੀਗੀ। ਸੋ ਸਹੀ ਹੈ ਟਿੱਪਣੀ ਤੁਹਾਡੀ ਕਿ ਏਡੀ ਸੌੜੀ ਸੋਚ ਰੱਖ ਕੇ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਵਧਾਈ ਦੇਣੀ ਹੈ ਜੇ ਖੇਡ ਚੰਗੀ ਲੱਗੀ ਹੈ ਪਾਕਿਸਤਾਨ ਦੀ, ਸੋ ਉਸ ਢੰਗ ਦੇ ਨਾਲ ਵਧਾਈ ਦਿੱਤੀ ਜਾਵੇ ਜਿਹਦੇ ਨਾਲ ਇਹ ਨਾ ਹੋਵੇ ਕਿ ਅਸੀਂ ਚਿੜਾਉਣ ਦੀ ਕਿਸੇ ਨੂੰ ਗੱਲਬਾਤ ਕਰ ਰਹੇ ਹਾਂ। ਸੋ ਦੋਨੇ ਪੱਖਾਂ ਨੂੰ ਤੁਸੀਂ ਬਾਖੂਬੀ ਕਵਰ ਕੀਤਾ, ਥੈਂਕ ਯੂ। ਤੇ ਹੁਣ ਮੈਂ ਕੁਝ ਸੰਦੇਸ਼ ਲੈ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜੇ ਜਿਹੇ ਕੋਰੋਨਾ ਵਾਇਰਸ ਦੇ ਕੁਇਕਲੀ ਨੰਬਰ ਕਵਰ ਕਰਕੇ ਤੇ ਬਾਕੀ ਜਿਹੜੇ ਪ੍ਰੋਗਰਾਮ ਵੱਲ ਚੱਲਾਂਗੇ। ਸੋ ਕੇਡੀ ਹੋਮੋਪੈਥੀ ਤੋਂ ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-818-0055 ਅਤੇ ਸੈਲਨ ਫਿਕਸ ਤੋਂ ਸ਼ਾਨ ਜੀ ਦਾ ਨੰਬਰ ਹੈ 905-790-99-99 ਅਤੇ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਐਸੋਸੀਏਸ਼ਨ ਤੋਂ ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100 ਅਤੇ ਰੈਕਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ 416-799-96-96 ਅਤੇ ਹਰੀਸ਼ ਵਰਮਾ ਜੀ ਨਾਲ ਹੁਣ ਮੈਂ ਥੋੜਾ ਅੱਗੇ ਚੱਲ ਕੇ ਗੱਲਬਾਤ ਕਰਾਂਗਾ। 416-804-1500 ਨੰਬਰ ਉਹਨਾਂ ਦਾ ਆ ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਨੋਟ ਕਰ ਲਓ 647-409-7701 ਗੌਰਵ ਕੁਮਾਰ ਜੀ ਦਾ ਨੰਬਰ ਹੈ ਜੀ। ਗੁਰਪ੍ਰੀਤ
ਜੀ ਬਿਲਕੁਲ, ਜਗਦੀਸ਼ ਜੀ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਨੂੰ ਥੋੜਾ ਜਿਹਾ ਅੱਗੇ ਵੀ ਤੋਰ ਦਿੰਦਾ ਕਿ ਤੁਹਾਨੂੰ ਯਾਦ ਹੋਏਗਾ ਕੱਲ ਵੀ ਆਪਾਂ ਕਵਰ ਕੀਤਾ ਸੀਗਾ ਕਿ ਜਿਹੜੀ ਵਕਾਰ ਯੂਨਸ ਸਾਹਿਬ ਦੀ ਟਿੱਪਣੀ ਸੀਗੀ ਉਹ ਤੇ ਵੀ ਕਾਫੀ ਕਿੰਤੂ ਪਰੰਤੂ ਹੋਏ ਸੀ। ਉਹਨਾਂ ਨੇ ਵੀ ਆਪਣੀ ਜਿਹੜੀ ਅਜੀ ਮਾਫੀ ਮੰਗ ਲਈ ਆ, ਹਾਲਾਂਕਿ ਉਹਨਾਂ ਨੂੰ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਚੀਫ ਜਿਹੜੇ ਬੋਰਡ ਦੇ ਨੇ ਉਹਨਾਂ ਰਮੀਜ਼ ਰਾਜਾ ਸਾਹਿਬ ਨੇ ਵੀ ਕਹਿ ਦਿੱਤਾ ਕਿ ਇਹ ਬੰਦਾ ਜਿਹੜਾ ਫਨੈਟਿਕ ਹੈ, ਮੈਂ ਇਸ ਨੂੰ ਉਸ ਟਾਈਮ ਤੋਂ ਜਾਣਦਾ ਜਦੋਂ ਮੈਂ ਇਹਦੇ ਨਾਲ ਕ੍ਰਿਕਟ ਖੇਡਦਾ ਹੁੰਦਾ ਸੀਗਾ। ਸੋ ਇਹਦੀਆਂ ਟਿੱਪਣੀਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ। ਔਰ ਇਸੇ ਤਰ੍ਹਾਂ ਦੇ ਲੋਕ ਦੋਨੇ ਪਾਸੇ ਆਪਣੀਆਂ ਦੋਨੋਂ ਕੰਟਰੀਜ਼ ਦੇ ਵਿੱਚ ਮੌਜੂਦ ਨੇ। ਗੱਲ ਇਹ ਹੈ ਕਿ ਜਿਹੜੇ 90% ਲੋਕ ਨੇ ਉਹ ਤਾਂ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿਣਾ ਚਾਹੁੰਦੇ ਨੇ, ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ, ਪਰ ਜਿਹੜੇ ਇਹ 10% ਅਨਸਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਦੋਨੇ ਪਾਸੇ ਦਾ ਮੀਡੀਆ ਆ ਜਾਂਦਾ ਤੇ ਕੁਛ ਲੋਕ ਇੱਥੋਂ ਦੇ ਪੋਲੀਟੀਸ਼ੀਅਨਸ ਨੇ ਜਿਹੜੇ ਨਹੀਂ ਚਾਹੁੰਦੇ ਕਿ ਸਾਡੇ ਲੋਕ ਜਿਹੜੇ ਨੇ ਆਪਸ ਦੇ ਵਿੱਚ ਮਿਲਣ। ਸੋ ਮੈਨੂੰ ਲੱਗਦਾ ਜਿੰਨਾ ਇਹਨਾਂ ਨੂੰ ਇਗਨੋਰ ਕੀਤਾ ਜਾਵੇ ਓਨੀ ਜ਼ਿਆਦਾ ਚੰਗੀ ਗੱਲ ਹੈ, ਪਰ ਇਹਨਾਂ ਦੀ ਸਟੇਟਮੈਂਟ ਨੂੰ ਹਵਾ ਕੁਛ ਜ਼ਿਆਦਾ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸਗੋਂ ਹੋਰ ਜਿਹੜੇ ਨੇ ਜੀ ਇਹਨਾਂ ਦੀ ਜਿਹੜੀ ਇਗਨੋਰੈਂਸ ਲਾਈਮਲਾਈਟ ਦੇ ਵਿੱਚ ਆ ਜਾਂਦੀ ਹੈ
ਜੀ ਜੀ। ਸੋ ਆਪਣੇ ਦਾ ਸਮਾਂ ਥੋੜਾ ਰਹਿ ਗਿਆ ਜੀ, ਆਪਾਂ ਕੁਇਕਲੀ ਕਵਰ ਕਰ ਦਈਏ ਕੋਰੋਨਾ ਦੇ ਨੰਬਰਸ
ਜੀ। ਬਿਲਕੁਲ, ਸਿਰਫ ਕੈਨੇਡਾ ਦੇ ਦੱਸ ਦਿੰਦਾ ਜੀ, 2521 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਓਨਟੇਰੀਓ ਦੇ ਵਿੱਚ 321, ਕਿਊਬੈਕ ਦੇ ਵਿੱਚ 478, ਸਸਕੈਚਵਨ ਦੇ ਵਿੱਚ 223, ਅਲਬਰਟਾ ਦੇ ਵਿੱਚ 645 ਔਰ BC ਦੇ ਵਿੱਚ ਜਿਹੜੇ ਨੇ ਜੀ 599 ਨਵੇਂ ਕੇਸ ਆਏ ਨੇ। currently canada wide we have 24,898 active cases aur ontario de vich 2978 active cases ne aur jehde ontario de vich 321 case kal report kite gaye ਉਹਦੇ ਵਿੱਚੋਂ ਟੋਰਾਂਟੋ ਦੇ ਵਿੱਚ 66, ਯੂਰਕ ਦੇ ਵਿੱਚ 33 ਤੇ ਪੀਲ ਦੇ ਵਿੱਚ 16 ਕੇਸ ਜਿਹੜੇ ਨੇ ਜੀ ਰਿਕਾਰਡ ਕੀਤੇ ਗਏ ਨੇ ਜੀ ਜੀ ਜਗਦੀਸ਼
ਆਲਰਾਈਟ ਥੈਂਕ ਯੂ ਸੋ ਮੱਚ ਆਪਣਾ ਨੰਬਰ ਦੇ ਦਿਓ ਤੇ ਜੇ ਕੋਈ ਸਮੇਂ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਉਹ ਵੀ ਦੱਸ ਦਿਓ
ਜੀ ਬਿਲਕੁਲ 416-669-1423 416-669-1423 ਔਰ ਇੱਕ ਸੈਮੀ ਡਿਟੈਚ ਦੇ ਜਿਹੜੇ ਨੇ ਜੀ ਮੇਰੇ ਕੋਲੇ 3-4 ਕੁ ਲੋਟ ਨੇ ਔਰ ਇਹ ਸਿਰਫ ਜਿਹੜੇ ਨੇ ਜੀ ਅਗਰ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਲਈ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਖਾਸੀਅਤ ਇਹ ਹੈ ਅਗਲੇ ਸਾਲ ਬਣ ਕੇ ਰੈਡੀ ਹੋਣੇ ਨੇ 6 ਲੱਖ ਇਹਨਾਂ ਦੀ ਪ੍ਰਾਈਸ ਹੈ 1700 ਸਕੁਅਰ ਫੀਟ ਦੇ ਫੁੱਲੀ ਬ੍ਰਿਕ ਤੇ ਸਟੋਨ ਦੇ ਇਹ ਜਿਹੜੇ ਸੈਮੀ ਡੀਟੈਚ ਨੇ ਡਿਪੋਜ਼ਿਟ ਸਿਰਫ ਔਰ ਸਿਰਫ 35,000 ਹੈ ਔਰ ਮੈਂ ਇਹਦੀ ਇਨਫੋਰਮੇਸ਼ਨ ਤੁਹਾਨੂੰ ਪ੍ਰਾਈਵੇਟਲੀ ਦੇ ਸਕਦਾ ਆਫਿਸ 'ਚ ਆ ਕੇ ਮਿਲ ਲਓ ਜਾਂ ਫਿਰ ਮੈਨੂੰ ਕਾਲ ਕਰ ਲਓ ਨੰਬਰ ਹੈ ਜੀ 416-669-1423 ਔਰ ਸਿਰਫ ਜਿਹੜੇ ਨੇ ਜੀ ਐਂਡ ਯੂਜ਼ਰਸ ਵਾਸਤੇ ਇੱਕ ਇਹ ਵਧੀਆ ਪ੍ਰੋਜੈਕਟ ਹੈ ਕਿਉਂਕਿ ਇਨਵੈਸਟਰਸ ਉੱਥੇ ਆਲਰੇਡੀ ਜਿੰਨੇ ਕੁ ਵੇਚਣੇ ਸੀਗੇ ਜੀ ਉਹਨਾਂ ਨੇ ਉਹ ਬਾਏ ਕਰ ਲਏ ਨੇ ਸੋ 35,000 ਸਿਰਫ ਡਿਪੋਜ਼ਿਟ 6 ਲੱਖ ਦੇ ਸੈਮੀ ਡਿਟੈਚ ਨੈਕਸਟ ਈਅਰ ਰੈਡੀ ਹੋਣੇ ਨੇ ਫਾਲ ਦੇ ਵਿੱਚ ਨੰਬਰ ਮੇਰਾ ਜੀ 416-669-1423 ਔਰ ਜੇਕਰ ਜਗਦੀਸ਼ ਜੀ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਜ਼ਿਆਦਾ ਫੀਲ ਕਰਦੇ ਹੋ ਕੰਫਰਟੇਬਲ ਜਗਦੀਸ਼ ਜੀ ਨੂੰ ਕਾਲ ਕਰਨਾ ਤਾਂ ਜਗਦੀਸ਼ ਜੀ ਨੂੰ ਵੀ ਇਸ ਪ੍ਰੋਜੈਕਟ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਵੀ ਕੈਨ ਗੋ ਓਵਰ ਦਿਸ ਕਲੈਕਟਿਵਲੀ ਵਿਦ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ 416-669-1423 ਗੁਰਪ੍ਰੀਤ ਕੁਰਪਾ ਜੀ ਦਾ ਨੰਬਰ ਹੈ ਔਰ ਮੇਰੇ ਨਾਲ ਵਰਮਾ ਸਾਹਿਬ ਇਸ ਸਮੇਂ ਜੁੜ ਚੁੱਕੇ ਨੇ ਵਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜਗਦੀਸ਼ ਜੀ ਥੈਂਕ ਯੂ ਵੈਰੀ ਮੱਚ
ਜੀ ਧੰਨਵਾਦ ਜੀ ਔਰ
ਹਾਂਜੀ ਔਰ ਖਬਰਸਾਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ
ਜੀ ਗੁੱਡ ਮਾਰਨਿੰਗ ਅੱਜ ਕੱਲ ਤੁਹਾਡੇ ਨਾਲ ਗੱਲਾਂ ਘੱਟ ਹੁੰਦੀਆਂ ਨੇ ਮੇਰੀਆਂ
ਤੁਸੀਂ ਬਿਜ਼ੀ ਹੋ ਗਏ ਹਾਂਜੀ
ਸਮਾਂ ਜਿਹੜਾ ਅੱਧਾ ਘੰਟਾ ਘਟਣ ਦੇ ਨਾਲ ਨਾ ਸਾਰਿਆਂ ਦਾ 2-2 ਮਿੰਟ ਦਾ ਘੱਟ ਲੱਗ ਗਿਆ ਤੇ ਇਸ ਲਈ ਥੋੜੇ ਜਿਹੇ ਆਪਣੇ ਆਪਾਂ ਅੱਗੇ ਡਿਟੇਲ ਦੇ ਵਿੱਚ ਜਿਹੜੀਆਂ ਬੂਟੀਆਂ ਡਿਸਕਸ ਕਰਦੇ ਹਾਂ ਤੇ ਅੱਜ ਕੱਲ੍ਹ ਆਪਾਂ 2 ਦੀ ਪੁਆਇੰਟ ਗੱਲ ਕਰਕੇ ਆਪਣਾ ਸਮਾਂ ਜਿਹੜਾ ਕੱਢ ਲੈਂਦੇ ਹਾਂ ਸੋ ਕੀ ਅੱਜ ਟਿਪਸ ਨੇ ਸਰੋਤਿਆਂ ਦੇ ਲਈ ਕੀ ਅੱਜ ਕਰਨਾ ਚਾਹੋਗੇ
ਆਫ ਲੇਟ ਨਾ ਸਾਡੇ ਕੋਲ ਗੋਡਿਆਂ ਦੇ ਦਰਦ ਨੂੰ ਲੈ ਕੇ ਬਹੁਤ ਸਾਰੇ ਪੇਸ਼ੈਂਟਸ ਆਏ ਨੇ ਮੈਂ ਇਹ ਨੋਟ ਕੀਤਾ ਵੀ ਗੋਡਿਆਂ ਦੇ ਦਰਦ ਆਮ ਤੌਰ ਤੇ ਜਿਹੜੇ 50 ਸਾਲ ਦੀ ਉਮਰ ਤੋਂ ਬਾਅਦ ਓਸਟੀਓਆਰਥਰਾਈਟਿਸ ਹੁੰਦਾ ਹੈ ਇਹਦੇ ਵਿੱਚ ਅਕਸਰ ਪੇਸ਼ੈਂਟ ਆ ਕੇ ਕਹਿੰਦੇ ਜੀ ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਜਾਂ ਉਤਰਦੇ ਹਾਂ ਗੋਡਿਆਂ 'ਚ ਦਰਦ ਹੁੰਦਾ ਜਾਂ ਕਾਰ 'ਚੋਂ ਨਿਕਲਣ ਲੱਗੇ ਲੇਡੀਜ਼ ਦੇ ਵਿੱਚ ਖਾਸ ਕਰਕੇ ਜੇ ਕਿਚਨ 'ਚ ਖੜੇ ਹਾਂ ਤਾਂ ਉਹਨਾਂ ਦੇ ਗੋਡਿਆਂ 'ਚ ਦਰਦ ਹੁੰਦਾ ਸੋ ਇਹ ਆਮ ਤੌਰ ਤੇ ਦੇਖਿਆ ਜਾਂਦਾ ਵੀ 50-60 ਸਾਲ ਦੀ ਉਮਰ 'ਚ ਆ ਕੇ ਗੋਡਿਆਂ ਦੇ ਵਿੱਚ ਜਿਹੜਾ ਫਲਿਊਡ ਹੁੰਦਾ ਉਹ ਡੀਜਨਰੇਟ ਕਰਨ ਲੱਗ ਜਾਂਦਾ ਲੇਕਿਨ ਮੈਂ ਜਿਵੇਂ ਦੱਸਿਆ ਕਿ ਹੁਣ ਆਫ ਲੇਟ ਸਾਡੇ ਕੋਲ ਯੰਗ ਵੀ ਲੋਕ ਆਏ ਨੇ ਜਿਹੜੇ 40 ਸਾਲ ਦੀ ਜਾਂ 25 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਉਹਨਾਂ ਦੇ ਗੋਡਿਆਂ 'ਚ ਦਰਦ ਹੋ ਰਿਹਾ ਸੀ ਉੱਥੇ ਮੈਂ ਦੱਸਣਾ ਚਾਹੁੰਦਾ ਵੀ ਗੋਡਿਆਂ ਦਾ ਦਰਦ ਜ਼ਰੂਰੀ ਨਹੀਂ ਹੈ ਵੀ ਏਜ ਨਾਲ ਇਹ ਲਿੰਕਡ ਹੋਵੇ ਕਈ ਬਿਮਾਰੀਆਂ ਵੀ ਹੁੰਦੀਆਂ ਜਿਵੇਂ ਕਿਸੇ ਨੂੰ ਮੰਨ ਲਓ ਡਾਇਬਿਟੀਜ਼ ਹੈ ਉਹਦੇ ਵਿੱਚ ਵੀ ਅਰਲੀ ਏਜ ਦੇ ਵਿੱਚ ਡੀਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਕਈ ਵਾਰ ਜੇ ਕਿਸੇ ਦਾ ਯੂਰਿਕ ਐਸਿਡ ਵੱਧ ਰਿਹਾ ਉੱਥੇ ਵੀ ਓਸਟੀਓਆਰਥਰਾਈਟਿਸ ਅਰਲੀ ਏਜ ਦੇ ਵਿੱਚ ਆ ਜਾਂਦਾ ਔਰ ਮੈਂ ਇਹ ਵੀ ਦੇਖਿਆ ਜਿਹੜੇ ਪੇਸ਼ੈਂਟਸ ਨੂੰ ਹਾਈਪੋਥਾਇਰੋਇਡਿਜ਼ਮ ਰਹਿੰਦਾ ਜਿਨ੍ਹਾਂ ਦਾ ਥਾਇਰੋਇਡ ਗਲੈਂਡ ਅੰਡਰ ਐਕਟਿਵ ਰਹਿੰਦਾ ਉਹਨਾਂ ਦੇ ਵਿੱਚ ਵੀ ਗੋਡਿਆਂ ਦੇ ਵਿੱਚ ਜਿਹੜਾ ਦਰਦ ਹੈ ਉਹ ਬੜੀ ਜਲਦੀ ਏਜ ਦੇ ਵਿੱਚ ਸ਼ੁਰੂ ਹੋ ਜਾਂਦਾ ਸੋ ਇਹ ਇੱਕ ਤਰ੍ਹਾਂ ਦਾ ਡੀਜਨਰੇਟਿਵ ਜੁਆਇੰਟ ਡਿਸਆਰਡਰ ਹੁੰਦਾ ਬਾਡੀ 'ਚ ਡੀਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ ਜੇ ਅਸੀਂ ਇਹਨੂੰ ਅਰਲੀ ਏਜ ਦੇ ਵਿੱਚ ਇਹਦੀ ਦੇਖਭਾਲ ਕਰਾਂਗੇ ਫਿਰ ਅਸੀਂ ਅੱਗੇ ਚੱਲ ਕੇ ਆਪਰੇਸ਼ਨ ਤੋਂ ਬਚ ਸਕਦੇ ਹਾਂ ਜੇ ਇਹਦੀ ਦੇਖਭਾਲ ਨਹੀਂ ਕਰਾਂਗੇ ਹੌਲੀ ਹੌਲੀ ਫਲਿਊਡ ਜਿਹੜਾ ਉਹ ਘਟਦਾ ਚਲੇ ਜਾਂਦਾ ਔਰ ਹੱਡੀਆਂ ਆਪਸ 'ਚ ਰਗੜਾ ਖਾਣ ਲੱਗ ਜਾਂਦੀਆਂ ਔਰ ਕਾਰਟੀਲੇਜ ਬਿਲਕੁਲ ਡੈਮੇਜ ਹੋ ਜਾਂਦੀ ਹੈ ਔਰ ਕਈ ਵਾਰ ਫਿਰ ਆਪਰੇਸ਼ਨ ਦੀ ਨੌਬਤ ਆ ਜਾਂਦੀ ਹੈ ਸੋ ਇਹਦੇ ਲਈ ਰੀਜੂਵੀਨੇਟਿੰਗ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਅੰਦਰ ਬਾਡੀ ਦੇ ਵਿੱਚ ਰੀਜਨਰੇਸ਼ਨ ਕਰਦੀਆਂ ਨੇ ਜਿਹਨਾਂ ਦੇ ਵਿੱਚ ਹਲਦੀ ਦੇ ਕੈਪਸੂਲ ਜਾਂ ਕਰਕੂਮਿਨ ਦੇ ਕੈਪਸੂਲ ਜਾਂ ਬੋਸਵੇਲ ਜਾਂ ਅਸ਼ਵਗੰਧਾ ਅਸਥੀ ਸ਼੍ਰਿੰਖਲਾ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਬਸ ਨੇ ਉਹਨਾਂ ਤੋਂ ਬਣੇ ਹੋਏ ਕੈਪਸੂਲ ਅਸੀਂ ਆਪਣੇ ਪੇਸ਼ੈਂਟਸ ਨੂੰ ਦਿੰਦੇ ਹਾਂ ਜਿਹਨਾਂ ਦੇ ਨਾਲ ਉਹਨਾਂ ਦੇ ਗੋਡਿਆਂ ਦੇ ਵਿੱਚ ਫਲਿਊਡ ਬਣਨ ਲੱਗ ਜਾਂਦਾ ਔਰ ਜਿਹੜੀ ਕਾਰਟੀਲੇਜ ਡੀਜਨਰੇਟ ਹੋ ਰਹੀ ਹੁੰਦੀ ਹੈ ਉਹ ਦੁਬਾਰਾ ਤੋਂ ਰਿਪੇਅਰ ਹੋਣ ਲੱਗ ਜਾਂਦੀ ਹੈ ਔਰ ਜੇ ਪੇਸ਼ੈਂਟ ਥੋੜੇ ਜਿਹੇ ਐਕਸਰਸਾਈਜ਼ ਕਰਨ ਔਰ ਭਾਰ ਆਪਣਾ ਨਾ ਵਧਣ ਦੇਣ ਤਾਂ ਅੱਗੇ ਚੱਲ ਕੇ ਕਦੇ ਵੀ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਇਹਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਕਿਸੇ ਨੇ ਲੈਣੀ ਹੈ ਮੈਨੂੰ ਕਾਲ ਕਰ ਲਓ 416-804-1500 ਜੇ ਮੈਨੂੰ ਕਲੀਨਿਕ ਦੇ ਵਿੱਚ ਮਿਲਣਾ ਆ ਕੇ ਤਾਂ ਆਪਣੀ ਇੱਕ ਅਪੁਆਇੰਟਮੈਂਟ ਬਣਾਉਣ ਲਈ ਮੈਂ ਨੰਬਰ ਦੇ ਰਿਹਾ 647-1111 ਇਹਦੇ ਤੇ ਕਾਲ ਕਰਕੇ ਆਪਣਾ ਨਾਮ ਲਿਖਾ ਦੋ, ਅਪਾਇੰਟਮੈਂਟ ਬੁੱਕ ਕਰ ਲਓ, ਤੇ ਜੇ ਮੈਨੂੰ ਕੋਈ ਕਾਲ ਕਰਨੀ ਹੈ ਪਰਸਨਲ ਤਾਂ 416-804-1500 ਮੇਰਾ ਨੰਬਰ ਹੈ ਜੀ।
ਡਾਕਟਰ ਸਾਹਿਬ ਥੋੜਾ ਜਿਹਾ ਘਰੇਲੂ ਉਪਚਾਰ ਵੀ ਦੱਸ ਦਿਓ ਕਿ ਡਾਇਟ ਦੇ ਵਿੱਚ ਕੀ ਚੇਂਜ ਕਰਨ ਦੀ ਜ਼ਰੂਰਤ ਹੈ 50 ਸਾਲ ਤੋਂ ਬਾਅਦ ਇਹਨਾਂ ਦਰਦਾਂ ਤੋਂ ਬਚਣ ਦੇ ਲਈ।
ਦੇਖੋ ਜੇ ਕਿਸੇ ਦਾ ਯੂਰਿਕ ਐਸਿਡ ਵੱਧ ਰਿਹਾ ਤਾਂ ਉਹਨਾਂ ਪ੍ਰੋਟੀਨ ਜਿਹੜੇ ਨੇ ਉਹ ਘੱਟ ਖਾਣੇ ਚਾਹੀਦੇ ਨੇ। ਮੈਂ ਦੇਖਿਆ ਇੱਥੇ ਕੈਨੇਡਾ ਦੇ ਵਿੱਚ ਅਸੀਂ ਇਹ ਚੀਜ਼ ਦਾ ਖਿਆਲ ਨਹੀਂ ਰੱਖਦੇ, ਬਹੁਤ ਸਾਰੇ ਲੋਕ ਨਟਸ ਦਾ ਬਹੁਤ ਇਸਤੇਮਾਲ ਕਰਦੇ ਆ, ਔਰ ਖਾਸ ਕਰਕੇ ਹੁਣ ਸਰਦੀਆਂ ਆ ਰਹੀਆਂ, ਆਪਣੇ ਪੰਜਾਬੀ ਕਮਿਊਨਿਟੀ ਚ ਪਿੰਨੀਆਂ ਪੁੰਨੀਆਂ ਬਣਾਉਣ ਦਾ ਬੜਾ ਰਿਵਾਜ ਹੈ, ਉਹ ਬਦਾਮ ਪਿਸਤਾ ਅਖਰੋਟ ਕਾਜੂ ਇਹ ਸਾਰੇ ਪ੍ਰੋਟੀਨ ਹੁੰਦੇ ਨੇ, ਸੋ ਇਹ ਕਰਕੇ ਕਈ ਵਾਰ ਇਹਨਾਂ ਦੇ ਜ਼ਿਆਦਾ ਇਸਤੇਮਾਲ ਨਾਲ ਵੀ ਗੋਡਿਆਂ 'ਚ ਦਰਦ ਹੋਣ ਲੱਗ ਜਾਂਦਾ, ਇਹਦਾ ਖਿਆਲ ਰੱਖਣਾ ਚਾਹੀਦਾ ਜੀ। ਔਰ ਜਿਸ ਤੱਕ ਘਰੇਲੂ ਉਪਚਾਰ ਦੀ ਗੱਲ ਹੈ ਤਾਂ ਹਲਦੀ ਦਾ ਇੱਕ ਚਮਚਾ 2 ਚੁਟਕੀ ਕਾਲੀ ਮਿਰਚ ਦੁੱਧ ਦੇ ਵਿੱਚ ਪਾ ਕੇ ਰੋਜ਼ ਲੈਣ ਨਾਲ ਗੋਡਿਆਂ ਦੇ ਵਿੱਚ ਕਾਫੀ ਆਰਾਮ ਮਿਲਦਾ
ਜੀ। ਥੈਂਕ ਯੂ ਸੋ ਮਚ, ਧੰਨਵਾਦ ਵਰਮਾ ਸਾਹਿਬ। 416-804-1500 ਇਹਨਾਂ ਨੰਬਰ ਹੈ, 416-804-1500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਧੰਨਵਾਦ ਜੀ।
ਥੈਂਕ ਯੂ ਸਰ,
ਧੰਨਵਾਦ ਜੁੜੇ ਪ੍ਰੋਗਰਾਮ ਨਾਲ। ਤੇ ਹੁਣ ਮੇਰੇ ਨਾਲ ਗੱਲਬਾਤ ਕੁਲਵਿੰਦਰ ਸ਼ੀਨਾ ਜੀ ਕਰਨਗੇ ਔਰ ਉਹਨਾਂ ਨੂੰ ਆਨ ਏਅਰ ਲਵਾਂਗਾ, ਤੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰ ਲਵਾਂ। ਕੁਲਵਿੰਦਰ ਸ਼ੀਨਾ ਜੀ ਨਾਲ ਮੈਂ ਗੱਲਬਾਤ ਕਰ ਰਹੀ ਹਾਂ ਜੋ ਕੱਲ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਔਰ ਉਸ ਦੇ ਵਿੱਚ ਪੀਲ ਪੀਸ ਦੇ ਨਾਲ ਇਹ ਇੱਕ ਵਿਸ਼ੇਸ਼ ਜਿਹੜੀ ਮੀਡੀਆ ਮੀਟ ਤੇ ਡਿਨਰ ਦਾ ਆਯੋਜਨ ਸੀ। ਕਮਰਸ਼ਲ ਤੋਂ ਬਾਅਦ ਵਾਪਸ ਆਉਂਦੇ ਹਾਂ।
ਕਿਉਂਕਿ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590।
ਪੈਸਾ ਜਿਹੜਾ ਪੱਲੇ ਤੇ ਪ੍ਰੋਪਰਟੀ ਹੋ ਜਿਹੜੀ ਪ੍ਰੋਫਿਟ ਨਾਲ ਕਰਾਵੇ ਬੱਲੇ ਬੱਲੇ।
ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤੇ ਰੀਅਲ ਅਸਟੇਟ ਦੀਆਂ ਵਧੀਆ ਤੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਚਾਹੁੰਦੇ ਹੋ ਤਾਂ ਅੱਜ ਹੀ ਹਰਬੀਰ ਗਿੱਲ ਜੀ ਨੂੰ ਕਾਲ ਕਰੋ 647-1300 6475461300।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ? ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ 647-409-7701 6474097501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਕੁਲਵਿੰਦਰ ਸ਼ੀਨਾ ਜੀ ਮੇਰੇ ਨਾਲ ਨੇ ਇਸ ਸਮੇਂ, ਔਰ ਕੁਲਵਿੰਦਰ ਸ਼ੀਨਾ ਜੀ ਨਾਲ ਮੈਂ ਗੱਲਬਾਤ ਥੋੜੀ ਜਿਹੀ ਕਰਾਂਗਾ ਕੱਲ ਦੇ ਇਵੈਂਟ ਦੇ ਬਾਰੇ ਚ ਜੋ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ। ਸ਼ੀਨਾ ਸਾਹਿਬ ਜੀ ਆਇਆਂ ਨੂੰ
ਬਹੁਤ ਬਹੁਤ ਸ਼ੁਕਰੀਆ ਜਗਦੀਪ ਜੀ, ਔਰ ਸਾਰੇ 770 ਦੇ ਜੁੜੇ 770 ਦੇ ਸਰੋਤਿਆਂ ਨੂੰ ਬੜਾ ਪੁਰਾਣਾ ਪਿਆਰ ਆ, ਜੁੜੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਕੱਲ ਦਾ ਜਿਹੜਾ ਪ੍ਰੋਗਰਾਮ ਰਿਹਾ ਇਹਦੇ ਬਾਰੇ ਚ ਥੋੜਾ ਜਿਹਾ ਪਹਿਲਾਂ ਆਪਣਾ ਵਿਚਾਰ ਦੇ ਦਿਓ ਤੇ ਉਸ ਤੋਂ ਬਾਅਦ ਫਿਰ ਆਪਾਂ ਰਲ ਮਿਲ ਕੇ ਇਹਦੇ ਤੇ ਕੁਛ ਗੱਲਾਂ ਬਾਤਾਂ ਕਰਦੇ ਹਾਂ।
ਜਗਦੀਪ ਜੀ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਸਾਡੀ ਸਾਰੀ ਕਮਿਊਨਿਟੀ ਸਾਊਥ ਏਸ਼ੀਅਨ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਲਈ ਅੱਛੀ ਖਬਰ ਹੈ, ਵਧਾਈ ਦੀ ਪਾਤਰ ਹੈ ਕਿ ਸਾਡਾ ਇੱਕ ਗੇਟਵੇ ਸ਼ੁਰੂ ਹੋਇਆ ਜਿਹੜਾ ਸਾਡੀ ਪੁਲਸਿੰਗ ਆ ਉਹਦਾ ਸਾਡੇ ਮੀਡੀਏ ਦਾ, ਕਿਉਂਕਿ ਸਾਡਾ ਉਹਨਾਂ ਗੈਪ ਸੀ ਇੱਕ ਕਮਿਊਨਿਟੀ 'ਚ, ਉਹ ਮਸਲੇ ਸੀ ਜੋ ਅੱਜ ਕੱਲ੍ਹ ਸਾਡਾ ਲਾਅ ਐਂਡ ਆਰਡਰ ਦੀ ਸਥਿਤੀ ਡਿਸਟਰਬ ਹੋਈ ਹੈ ਵੱਡੇ ਪੱਧਰ ਤੇ, ਲੋਟ ਆਫ ਥਿੰਗਸ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਹੈਪਨ ਹੋ ਰਹੀਆਂ ਪਿਛਲੇ 4-5 ਸਾਲ ਤੋਂ ਲਗਾਤਾਰ ਵੱਧ ਰਹੀਆਂ। ਸੋ ਹੁਣ ਪੁਲਿਸ ਨੂੰ ਜਵਾਬਦੇਹ ਬਣਾਉਣ ਲਈ ਅਸੀਂ ਉਹਨਾਂ ਨੂੰ ਕੁਐਸਚਨਿੰਗ ਕਰ ਸਕਦੇ ਹਾਂ, ਉਹਨਾਂ ਨਾਲ ਸਾਡਾ ਇੱਕ ਜਿਹੜਾ ਰਾਤਪਾ ਜਿਹੜਾ ਉਹ ਕਾਇਮ ਹੋ ਗਿਆ, ਤੇ ਆਉਣ ਵਾਲੇ ਸਮੇਂ 'ਚ ਅੱਛੇ ਰਿਜ਼ਲਟ ਆਉਣਗੇ ਇਸ ਗੱਲ ਦੀ ਅਸੀਂ ਉਮੀਦ ਕਰਦੇ
ਜੀ। ਔਰ ਸ਼ੀਨਾ ਸਾਹਿਬ, ਮੇਰੇ ਲਾਈਫ ਦੇ ਵਿੱਚ ਇਹ ਫਸਟ ਟਾਈਮ ਹੋਇਆ ਸੀ ਕਿ ਇਸ ਤਰ੍ਹਾਂ ਇੰਨੀ ਵੱਡੀ ਪੱਧਰ ਦੇ ਉੱਤੇ ਪੁਲਿਸ ਅਥਾਰਟੀਜ਼ ਜਿਹੜੀਆਂ ਨੇ ਆ ਕੇ ਮੀਡੀਆ ਦੇ ਨਾਲ ਮਿਲੀਆਂ ਨੇ। ਇਸ ਤੋਂ ਪਹਿਲਾਂ ਲੌਂਗ ਟਾਈਮ ਅਗੋ ਪੁਲਿਸ ਚੀਫ ਨੋਇਲ ਕੈਟਮੀ ਹੁੰਦੇ ਸੀਗੇ ਔਰ ਉਹਨਾਂ ਦੇ ਵੇਲੇ ਇਸ ਤਰ੍ਹਾਂ ਦੇ ਕੁਝ ਕਮਿਊਨਿਟੀ ਦੇ ਵਿੱਚ ਇਵੈਂਟ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਕੁਝ ਐਸੇ ਇੰਸੀਡੈਂਟ ਕਮਿਊਨਿਟੀ ਦੇ ਵਿੱਚ ਵਾਪਰੇ
ਪੁਲਿਸ ਤੇ ਕਮਿਊਨਿਟੀ ਦਾ ਆਪਸ ਵਿੱਚ ਡਿਸਕਨੈਕਟ ਹੋ ਗਿਆ ਸੀ, ਪ੍ਰੋਟੈਸਟ ਵੀ ਹੋਏ ਨੇ ਤੇ ਪੁਲਿਸ ਦੇ ਖਿਲਾਫ ਮੁਜ਼ਾਹਰਾ ਜਦੋਂ ਕੀਤਾ ਗਿਆ ਉਸ ਤੋਂ ਬਾਅਦ ਤੇ ਫਿਰ ਲਗਾਤਾਰ ਇੱਕ ਡਿਸਕਨੈਕਟ ਚੱਲਿਆ ਆ ਰਿਹਾ ਸੀਗਾ। ਜਿਹੜੇ ਪ੍ਰੀਵੀਅਸ ਦੋ ਚੀਫ ਸੀਗੇ ਉਹਨਾਂ ਨੇ ਵੀ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਸੀ ਕਿ ਅਸੀਂ ਪੰਜਾਬੀ ਕਮਿਊਨਿਟੀ ਦੇ ਨਾਲ ਰਲ ਕੇ ਚੱਲਣਾ ਹੈ, ਪਰ ਇਸ ਵਾਰ ਜਿਹੜੇ ਇਹ ਚੀਫ ਨੇ ਨਿਸ਼ਾਂਤ ਦੁਰੱਪਾ ਜਿਸ ਤਰ੍ਹਾਂ ਕੱਲ ਉਹਨਾਂ ਨੇ ਗੱਲ ਕੀਤੀ ਹੈ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਮੀਡੀਆ ਦੇ ਕੋਲੇ ਕਿ ਮੈਂ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦਾ ਨਾਰਥ ਅਮਰੀਕਾ ਤੇ ਵਰਲਡ ਦੇ ਹੋਰਾਂ ਕੰਟਰੀਆਂ ਦੇ ਵਿੱਚ ਜਿੱਥੇ ਜਿੱਥੇ ਜਾ ਕੇ ਸਾਊਥ ਏਸ਼ੀਅਨ ਲੋਕ ਬਸੇ ਹੋਏ ਨੇ ਕਿ ਅਸੀਂ ਕਿਸ ਤਰ੍ਹਾਂ ਪੀਲ ਰੀਜਨ ਨੂੰ ਸੇਫ ਰੱਖਿਆ ਹੋਇਆ ਔਰ ਕਿਸ ਤਰ੍ਹਾਂ ਅਸੀਂ ਪੀਲ ਰੀਜਨ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਨੂੰ ਹੈਂਡਲ ਕਰਦੇ ਹਾਂ। ਆਈ ਥਿੰਕ ਉਹ ਕਹਿੰਦੇ ਕਿ ਮੈਂ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦਾ ਕਿ ਲੋਕ ਸਾਨੂੰ ਪੁੱਛਣ, ਦੁਨੀਆਂ ਦੇ ਮੁਲਕਾਂ ਦੀ ਪੁਲਿਸ ਆ ਜਿਹੜੀ ਸਾਨੂੰ ਪੁੱਛੇ ਕਿ ਤੁਸੀਂ ਕਿਸ ਤਰ੍ਹਾਂ ਇਹ ਸਾਰਾ ਕੁਝ ਇੱਥੇ ਕੰਟਰੋਲ ਕੀਤਾ। ਆਈ ਥਿੰਕ ਇਟ ਵਾਜ਼ ਅ ਬਿਗ ਸਟੇਟਮੈਂਟ ਪੀਲ ਪੁਲਿਸ ਦੇ ਚੀਫ ਵੱਲੋਂ
ਜੀ। ਔਰ ਮੈਂ ਭਾਈਚਾਰੇ ਜਿੰਨੇ ਵੀ ਖਬਰਸਾਰ ਨਾਲ ਜੁੜੇ ਇਸ ਵਕਤ ਦੱਸਣਾ ਚਾਹੁੰਦਾ ਕਿ ਸਾਡੇ ਵਾਸਤੇ ਕਮਿਊਨਿਟੀ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਸੰਸਥਾ ਦੇ ਵਿੱਚ ਕੋਈ 30-35 ਮੀਡੀਆ ਹਾਊਸਿਸ ਨੇ, ਕੈਨੇਡੀਅਨ ਪੰਜਾਬੀ ਬ੍ਰੌਡਕਾਸਟ ਐਸੋਸੀਏਸ਼ਨ ਜਿਹੜੇ ਇਸ ਵਕਤ ਜਗਦੀਸ਼ ਜੀ ਸਾਡੇ ਕੋਆਰਡੀਨੇਟਰ ਨੇ, ਅਸੀਂ ਰਲ ਕੇ ਸਾਰਿਆਂ ਨੇ ਇਸ ਨੂੰ ਹੋਸਟ ਕੀਤਾ ਸੀਗਾ ਔਰ ਇਹ ਪਹਿਲੀ ਵਾਰੀ ਹੋਇਆ ਕਿ ਏਡਾ ਵੱਡਾ ਕੋਈ ਫੰਕਸ਼ਨ ਹੋਵੇ ਤੇ ਉਹਦੇ ਵਿੱਚ ਸਾਡੇ ਭਾਈਚਾਰੇ ਦੇ ਮੀਡੀਆ ਹਾਊਸਿਸ ਜਿਹੜੇ ਆ ਉਸਨੂੰ ਉਹਦੀ ਨੁਮਾਇੰਦਗੀ ਕਰਨ, ਉਹਨੂੰ ਹੋਸਟ ਕਰਨ। ਸੋ ਬਹੁਤ ਵੱਡੀ ਗੱਲ ਹੈ ਔਰ ਕਾਫੀ ਗੱਲਾਂ ਉਹਦੇ ਵਿੱਚ ਹੋਈਆਂ। ਜਿਹਦੇ ਜਿੱਦਾਂ ਬਰਾੜ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਕਿ ਪੁਲਿਸ ਜਿਹੜੀ ਆ ਜਦੋਂ ਕਿਤੇ ਮੈਂਟਲ ਹੈਲਥ ਦਾ ਇਸ਼ੂ ਹੁੰਦਾ ਜਾਂਦੀ ਆ, ਇੱਕ ਦੋ ਮਾਰਟਨ ਦੀ ਘਟਨਾ ਜਾਂ ਹੋਰ ਆਪਾਂ ਉਹਦੇ ਵਿੱਚ ਕੀਤੀ ਸੀਗੀ ਔਰ ਉਹ ਚੀਫ ਦਾ ਜਵਾਬ ਮੈਨੂੰ ਬਹੁਤ ਅੱਛਾ ਲੱਗਾ ਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਅਸੀਂ ਜਦੋਂ 911 ਕਰਨਾ ਕਹਿਣਾ ਕੀ ਆ, ਜੇ ਇਨਸਟੈਡ ਆਫ ਅਸੀਂ ਪੁਲਿਸ ਦੀ ਹੈਲਪ ਦੀ ਬਜਾਏ ਕਹੀਏ ਕਿ ਸਾਨੂੰ ਮੈਂਟਲ ਹੈਲਥ ਇਸ਼ੂ ਆ ਤੇ ਪੁਲਿਸ ਜਿਹੜੀ ਆ ਉਹਦੇ ਲਈ ਪਹੁੰਚੇਗੀ। ਔਰ ਦੂਸਰਾ ਇੱਕ ਸਵਾਲ ਆਇਆ ਸੀ ਇਹਦੇ ਵਿੱਚ ਕਿ ਪੁਲਿਸ ਫੜਦੀ ਆ ਬੰਦੇ ਬਾਹਰ ਆ ਜਾਂਦੇ ਆ, ਹਾਲਾਂਕਿ ਪੁਲਿਸ ਨੂੰ ਸਵਾਲ ਨਹੀਂ ਸੀ ਬਣਦਾ, ਉਹ ਸਵਾਲ ਜਿਹੜੀ ਸਾਡਾ ਸਾਡੇ ਜਿਹੜੀ ਅਦਾਲਤਾਂ ਨੇ ਉਹਨਾਂ ਦੇ ਵਿੱਚ ਕੋਰਟ 'ਚ ਕੇਸ ਪੁਲਿਸ ਨੇ ਫੜ ਕੇ ਦੇ ਦਿੱਤਾ ਮੁੜ ਕੇ, ਤਾਂ ਜੋ ਸਾਡਾ ਲਾ ਹੈਗਾ ਕੈਨੇਡਾ ਦਾ ਉਹਦੇ 'ਚ ਹੀ ਸਜ਼ਾ ਮਿਲਣੀ ਹੈ ਨਾ। ਸੋ ਉਹਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਆਈ ਸੀ ਵੀ ਭਾਈ ਤੁਸੀਂ ਜਿਹੜੇ ਤੁਹਾਡੇ MPs ਨੇ ਖਾਸ ਤੌਰ ਕਿਉਂਕਿ ਫੈਡਰਲ ਮੈਟਰ ਆ ਲਾ 'ਚ ਦੇ ਟਫ ਹੋਣਾ, ਸਾਨੂੰ ਉਹਦੇ ਪ੍ਰਤੀ ਅਵੇਅਰ ਹੋਣਾ ਪਊਗਾ ਤੇ ਸਾਰੇ ਰਲ ਮਿਲ ਕੇ ਕਰਾਂਗੇ। ਔਰ ਇਟ ਵਾਜ਼ ਅ ਗ੍ਰੇਟ ਰਾਤੀ ਅਸੀਂ ਸਾਰੇ ਜਾਣੇ ਬੜੇ ਮਾਣ ਮਹਿਸੂਸ ਕਰਦੇ ਸੀ। ਕਮਿਊਨਿਟੀ ਇਸ ਗੱਲ ਲਈ ਆਸਵੰਦ ਹੋ ਸਕਦੀ ਹੈ ਹੁਣ ਸਾਡੇ ਤੋਂ ਕਿ ਅਸੀਂ ਕਮਿਊਨਿਟੀ ਦੀ ਜਿਹੜੀ ਆਵਾਜ਼ ਆ ਉਹ ਪੁਲਿਸ ਤੱਕ ਪਹੁੰਚਾਵਾਂਗੇ, ਆਉਣ ਵਾਲੇ ਸਮੇਂ ਤੱਕ ਪੁਲਿਸ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਏਅਰ 'ਤੇ ਵੀ ਲਿਆ ਕਰਾਂਗੇ ਤੇ ਜਿਹੜੇ ਤੁਹਾਡੇ ਮਸਲੇ ਆ ਉਹਨਾਂ ਨੂੰ ਉਠਾਵਾਂਗੇ। ਹੋਪਫੁਲੀ ਆ ਕਿ ਆਉਣ ਵਾਲੇ ਸਮੇਂ 'ਚ ਪੀਲ ਪੁਲਿਸ ਜ਼ਿਆਦਾ ਜਵਾਬਦੇਹ ਹੋਏਗੀ।
ਦੇਖੋ ਚੀਫ ਉੱਥੇ ਸੀਗਾ, 4 ਡਿਪਟੀ ਉੱਥੇ ਸੀਗੇ ਤੇ ਸੁਪਰਿੰਟੈਂਡੈਂਟ ਜਿਹੜੇ ਵੱਖ ਵੱਖ ਡਿਵੀਜ਼ਨ ਆਉਂਦੇ ਨੇ ਉਹ ਉੱਥੇ ਸੀਗੇ, ਇੰਸਪੈਕਟਰ ਉੱਥੇ ਸੀਗਾ, ਯੂਨੀਅਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਉੱਥੇ ਸੀਗਾ, ਪੁਲਿਸ ਸਰਵਿਸ ਬੋਰਡ ਦਾ ਚੇਅਰ ਉੱਥੇ ਸੀਗਾ, ਪੁਲਿਸ ਸਰਵਿਸ ਬੋਰਡ ਦਾ ਵਾਈਸ ਚੇਅਰ ਉੱਥੇ ਸੀਗਾ ਔਰ ਪੁਲਿਸ ਸਰਵਿਸ ਬੋਰਡ ਦੇ ਹੋਰ ਮੈਂਬਰ ਉੱਥੇ ਸੀਗੇ ਤੇ ਇਹ ਤੋਂ ਇਲਾਵਾ ਜਿਹੜੀ ਹੋਰ ਪੁਲਿਸ ਨਾਲ ਜੁੜੇ ਵੱਖ ਵੱਖ ਡਿਪਾਰਟਮੈਂਟਸ ਨੇ ਉਹਨਾਂ ਦੇ ਮੁਖੀ ਉੱਥੇ ਸੀਗੇ ਤੇ ਪੋਲੀਟੀਸ਼ੀਅਨਾਂ ਵੱਲ ਬਾਅਦ 'ਚ ਆਉਂਦੇ ਹਾਂ, ਪਰ ਐਡੀ ਵੱਡੀ ਤਾਦਾਦ ਦੇ ਵਿੱਚ ਜੇਕਰ ਹੁਣ ਤੱਕ ਮੈਂ ਦੇਖਿਆ ਪਿਛਲੇ 35 ਸਾਲ ਦਾ ਜਦਦਾ ਮੈਂ ਇੱਥੇ ਰਹਿੰਦਾ ਕਿ ਪੁਲਿਸ ਨੂੰ ਇੱਕ ਛੱਤ ਥੱਲੇ ਇਕੱਠਿਆਂ ਕਰਕੇ ਤੇ ਉਹਨਾਂ ਦੇ ਨਾਲ ਆਪਣੇ ਸਾਊਥ ਏਸ਼ੀਅਨ ਮੀਡੀਆ ਦੀ ਪੰਜਾਬੀ ਮੀਡੀਆ ਦੀ ਖਾਸ ਮੁਲਾਕਾਤ ਹੈ ਤੇ ਉਹਨਾਂ ਨੂੰ ਸਵਾਲ ਪੁੱਛਣੇ। ਤੁਸੀਂ ਦੋ ਸਵਾਲਾਂ ਦਾ ਜ਼ਿਕਰ ਕੀਤਾ, ਕਾਰਗੋ ਥੈਫਟ ਦਾ ਸਾਡਾ ਵੱਡਾ ਸਵਾਲ ਰਿਹਾ ਤੇ ਬ੍ਰੇਕ ਇਨ ਐਂਟਰੀਜ਼ ਦਾ ਸਾਡਾ ਵੱਡਾ ਸਵਾਲ ਰਿਹਾ। ਪੁਲਿਸ ਨੇ ਕੁਛ ਅੰਕੜੇ ਵੀ ਸ਼ੇਅਰ ਕੀਤੇ ਨੇ ਸਾਡੇ ਨਾਲ ਕਿ ਬਈ ਜਿਹੜਾ ਬ੍ਰੈਂਪਟਨ ਤੇ ਪੀਲ ਰੀਜਨ ਆ ਜਿਹੜਾ ਇਹ ਕੈਨੇਡਾ ਦੇ ਵਿੱਚ ਸੇਫੈਸਟ ਇੱਕ ਸਿਟੀ ਵਜੋਂ ਜਾਣਿਆ ਜਾਂਦਾ ਇਸ ਸਮੇਂ। ਸੋ ਇਹ ਦੋ ਗੱਲਾਂ ਦੇ ਉੱਤੇ ਆਪਾਂ ਨੂੰ ਕਾਫੀ ਹੈਰਾਨੀ ਹੋਈ ਹੈ ਕੁਲਵਿੰਦਰ। ਕਾਰਗੋ ਥੈਫਟ ਦੇ ਬਾਰੇ ਚ ਵੀ ਕਾਫੀ ਅਸੀਂ ਗੱਲ ਕੀਤੀ ਹੈ ਕਿ ਕਿਵੇਂ ਲੋਕ ਜਿਹੜੇ ਟ੍ਰੇਲਰ ਵਗੈਰਾ ਤੇ ਹੋਰ ਚੋਰੀ ਕਰਦੇ ਨੇ ਤੇ ਉੱਥੋਂ ਸਮਾਨ ਫਿਰ ਖਾਲੀ ਕਰਕੇ ਟ੍ਰੇਲਰ ਛੱਡ ਜਾਂਦੇ ਨੇ, ਤੇ ਇਹਦੇ ਬਾਰੇ ਚ ਕੋਈ ਟਿੱਪਣੀ ਕਰਨੀ ਚਾਹੋ?
ਬਿਲਕੁਲ, ਕੋਈ 7-8 ਕੁਐਸਚਨ ਹੋਏ ਸੀ, ਮੈਂ ਦੱਸਣਾ ਚਾਹੁੰਦਾ ਜਿੰਨਾ ਵੀ ਭਾਈਚਾਰਾ ਇਸ ਵਕਤ ਸੁਣ ਰਿਹਾ ਕਿ ਜਿਹੜੀਆਂ ਪਿਕਚਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ ਉਹ ਰਾਤ ਦੇ ਫੰਕਸ਼ਨ ਦੀਆਂ, ਜਦੋਂ ਸਾਰੇ ਕਮਿਊਨਿਟੀ ਦੇ ਕੁਛ ਨੁਮਾਇੰਦੇ, ਕੁਛ ਸੱਜਣ, ਕੁਛ ਬਿਜ਼ਨਸਮੈਨ ਜਾਂ ਕੁਛ ਸਾਡੇ ਜਿੰਨੇ ਵੀ ਇਲੈਕਟ੍ਰੀਕਲ ਜਿਹੜੇ ਸਾਡੇ ਅਫੀਸ਼ੀਅਲ ਨੇ, ਚਾਹੇ ਪ੍ਰੋਵਿੰਸ਼ਲ ਆ, ਫੈਡਰਲ ਆ, ਮਿਊਂਸੀਪਲ ਆ, ਉਹਨਾਂ ਦੀ ਗੈਟ ਟੂਗੈਦਰ ਤੁਸੀਂ ਦੇਖੀ ਆ, ਪਰ ਉਸ ਤੋਂ ਪਹਿਲਾਂ 1 ਘੰਟਾ ਸਾਡੀ ਰਾਊਂਡ ਟੇਬਲ ਮੀਡੀਆ ਦੀ ਤੇ ਪੁਲਿਸ ਪੁਲਿਸ ਦੇ ਸਾਰੇ ਅਫਸਰ ਦੀ ਇੱਕ ਮੀਟਿੰਗ ਹੋਈ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੀਟਿੰਗ ਨਹੀਂ ਹੈ, ਸਾਡੀ ਪ੍ਰੈਸ ਕਾਨਫਰੰਸ ਸੀਗੀ। ਉਹਦੇ ਵਿੱਚ ਅਸੀਂ ਹਰ ਟਫ ਤੋਂ ਟਫ ਉਹਨਾਂ ਨੂੰ ਕੁਐਸਚਨ ਕੀਤਾ, ਸਾਡੇ ਮੀਡੀਆ ਕੋਈ 8-9 ਬੰਦਿਆਂ ਨੇ ਬੜੇ ਉਹਨਾਂ ਨੂੰ ਕੁਐਸਚਨ ਕੀਤੇ ਆ, ਉਹਦੇ ਵਿੱਚ ਮੇਰਾ ਵੀ ਕੁਐਸਚਨ ਸੀ। ਪਹਿਲਾ ਕੁਐਸਚਨ ਮੇਰਾ ਸੀ ਕਿ ਜਿਹੜੀ ਸਾਡੇ ਪਾਰਕਾਂ ਚ ਪਲਾਜ਼ਿਆਂ ਚ ਸਕੂਲਾਂ ਦੇ ਈਵਨ ਕੇ ਲਾਗੇ ਜਿਹੜੀ ਡਰੱਗ ਵਿਕ ਰਹੀ ਆ, ਔਰ ਇਸ ਵਕਤ ਵੱਡਾ ਮਸਲਾ ਬਣਿਆ ਹੋਇਆ ਕਾਰਗੋ ਥੈਫਟ, ਜਿਹਦੇ ਵਿੱਚ ਸਾਡਾ ਭਾਈਚਾਰਾ ਬਹੁਤ ਵੱਡੇ ਪੱਧਰ ਤੇ ਇਨਵੋਲਵ ਆ, ਔਰ ਡਰੱਗ ਸਮਗਲਿੰਗ ਹੋਰ ਦਾ ਮਸਲਾ ਜਿਹੜਾ ਉਹਦੇ ਵਿੱਚ ਵੀ ਸਾਡੀ ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਆ, ਵੈਸੇ ਤਾਂ ਸਾਡੇ ਲਈ ਸ਼ਰਮਸ਼ਾਰ ਵਾਲੀ ਗੱਲ ਹੈ, ਪਰ ਪੁਲਿਸ ਨੇ ਜੋ ਜਵਾਬ ਦਿੱਤੇ ਸਾਰੇ ਹਰ ਸਵਾਲ ਦਾ ਘੱਟੋ ਘੱਟ 10-15 ਮਿੰਟ ਉਹਨਾਂ ਨੇ ਜਵਾਬ ਦਿੱਤਾ, ਜੋ ਵੀ ਉਸ ਨਾਲ ਰਿਲੇਟਡ ਪੁਲਿਸ ਅਫਸਰ ਸੀ ਉਹ ਉਹਦੇ ਤੇ ਜਵਾਬ ਦੇ ਬਣਿਆ। ਔਰ ਹੈਰਾਨੀ ਦੀ ਗੱਲ ਹੈ ਜਗਦੀਸ਼ ਜੀ, ਜਿੰਨੇ ਵੀ ਅਸੀਂ ਸਵਾਲ ਪੁੱਛੇ ਪੁਲਿਸ ਅਫਸਰਾਂ ਜਿਹਨਾਂ ਨਾਲ ਸਾਡੀ ਗੱਲ ਹੋਈ ਬਾਅਦ ਚ, ਉਹ ਤੁਹਾਡਾ ਮੇਰਾ ਰੇਡੀਓ ਸਵੇਰੇ ਸਵੇਰੇ ਜਿਹਨੂੰ ਜੋਬ ਤੇ ਜਾਂਦੇ ਉਹ ਸੁਣਦੇ ਆ, ਔਰ ਉਹ ਲਾਈਕ ਕਰਦੇ ਆ ਸਾਡੀ ਗੱਲ ਨੂੰ, ਬਟ ਉਹ ਸਾਡਾ ਕਿਉਂਕਿ ਉਹਨਾਂ ਨਾਲ ਕਮਿਊਨੀਕੇਸ਼ਨ ਨਹੀਂ ਸੀ ਹੈਗਾ, ਸਾਡੇ ਉਹਨਾਂ ਨੇ ਕੋਈ ਟੈਲੀਫੋਨ ਨੰਬਰ ਐਕਸਚੇਂਜ ਨਹੀਂ ਸੀ ਹੋਏ, ਹੁਣ ਹੋ ਗਿਆ। ਔਰ ਜਿੰਨੇ ਮੇਜਰ ਇਸ਼ੂ ਸੀ, ਚਾਹੇ ਉਹ ਕ੍ਰਾਈਮ ਨਾਲ ਰਿਲੇਟਡ ਸੀ, ਥੈਫਟ ਹੋ ਰਹੀਆਂ, ਕਾਰਾਂ ਚੋਰੀ ਹੋ ਰਹੀਆਂ ਨੇ, ਚਾਹੇ ਡਰੱਗ ਦਾ ਇਸ਼ੂ ਆ, ਚਾਹੇ ਉਹ ਜਿਹੜੇ ਲੋਡ ਚੋਰੀ ਹੋ ਰਿਹਾ, ਹੁਣ ਕੱਲ੍ਹ 3 ਬੰਦੇ ਆਪਣੀ ਕਮਿਊਨਿਟੀ ਦੇ ਫੜੇ ਗਏ ਨੇ, 20 ਘੱਟੋ ਘੱਟ ਉਹਨਾਂ ਕੋਲ ਲੋਡ ਫੜੇ ਗਏ ਚੋਰੀ ਦੇ। ਸੋ ਆਉਣ ਵਾਲੇ ਸਮੇਂ 'ਚ ਉਹਨੂੰ ਕੰਟਰੋਲ ਕਰ ਲਈ, ਅਸੀਂ ਵੀ ਚਾਹਾਂਗੇ ਕਿ ਕਮਿਊਨਿਟੀ ਸਾਡਾ ਸਾਥ ਦੇਵੇ, ਸਾਨੂੰ ਕੋਈ ਇਨਫੋਰਮੇਸ਼ਨ ਦੇਵੇ, ਸਾਨੂੰ ਜਾਣਕਾਰੀ ਦੇਵੇ, ਖੁੱਲ੍ਹ ਕੇ ਬੋਲੇ, ਤਾਂ ਕਿ ਅਸੀਂ ਪੁਲਿਸ ਨੂੰ ਉਹਦੇ ਲਈ ਜਵਾਬਦੇਹ ਬਣਾ ਸਕੀਏ
ਜੀ। ਔਰ ਇਸ ਪਾਰਟ ਦੇ ਵਿੱਚ ਜਿਹੜੇ ਨੇ ਹੋਰ ਕੁਐਸਚਨ, ਜਸਟਿਸ ਰਾਏ ਹੁਣਾਂ ਵੱਲੋਂ ਟ੍ਰੈਫਿਕ ਦੇ ਬਾਰੇ 'ਚ ਗੱਲਬਾਤ ਕੀਤੀ ਗਈ, ਤੇਜਵੀਰ ਤੁੱਗਾ ਵੱਲੋਂ ਜਿਹੜੇ ਆਫ ਡਿਊਟੀ ਪੁਲਿਸ ਆਫਿਸਰਸ ਵੱਲੋਂ ਕੁਛ ਕਰਤੂਤਾਂ ਕੀਤੀਆਂ ਜਾਂਦੀਆਂ ਉਹਨਾਂ ਦਾ ਜ਼ਿਕਰ ਕੀਤਾ ਗਿਆ, ਤੇ ਇਹ ਤੋਂ ਇਲਾਵਾ ਹੋਰ ਜਿਹੜੇ ਮੇਨ ਮੇਨ ਕਮਿਊਨਿਟੀ ਦੇ ਇਸ਼ੂ, ਜੋ ਕਮਿਊਨਿਟੀ ਸਾਡੇ ਨਾਲ ਗੱਲ ਕਰਦੀ ਆ, ਅਸੀਂ ਇਹ ਸਾਰੇ ਇਸ਼ੂ ਇਸ ਸਮੇਂ ਪੁਲਿਸ ਦੇ ਸਾਹਮਣੇ ਰੱਖਿਆ। ਤੁਸੀਂ ਜ਼ਿਕਰ ਕੀਤਾ ਕਿ ਪੁਲਿਸ ਆਫਿਸਰ ਨਾਲ ਗੱਲ ਕੀਤੀ ਤਾਂ ਉਹ ਆਪਣਾ ਪ੍ਰੋਗਰਾਮ ਸੁਣਦੇ ਨੇ, ਤੇ ਨਾਲ ਦੀ ਨਾਲ ਜਿਹੜੇ ਆਪਣੇ ਲਗਭਗ 35 ਦੇ ਕਰੀਬ ਪੰਜਾਬੀ ਜਿਹੜੇ ਮੁੰਡੇ ਨੇ, ਨਵੀਂ ਝਿੰਜਰ ਜਿਹੜੇ ਸਮੇਂ ਸੁਪਰਿੰਟੈਂਡੈਂਟ ਨੇ, ਉਹਨਾਂ ਤੋਂ ਲੈ ਕੇ ਫਿਰ ਜਿਹੜੇ ਇੰਸਪੈਕਟਰਸ ਤੇ ਹੋਰ ਸਟਾਫ ਸਾਰਜੈਂਟ ਤੇ ਸਿਪਾਹੀ ਤੋਂ ਲੈ ਕੇ ਜਿਹੜੇ ਨੇ ਉਹ ਕਾਂਸਟੇਬਲ ਤੋਂ ਲੈ ਕੇ ਉੱਥੇ ਮੌਜੂਦ ਸੀਗੇ, ਜਿਹੜੇ ਨਵੇਂ ਆਏ ਨੇ ਮੁੰਡੇ ਉਹ ਵੀ ਉੱਥੇ ਮੌਜੂਦ ਸੀਗੇ, ਔਰ ਉਹਨਾਂ ਨੂੰ ਇਸ ਪੱਧਰ ਦੇ ਉੱਤੇ ਲੈ ਕੇ ਆਉਣਾ, ਕਮਿਊਨਿਟੀ ਦੇ ਨਾਲ ਇੰਟਰੋਡਿਊਸ ਕਰਨਾ ਤੇ ਮਿਲਾਉਣਾ, ਅਤਾ ਜਦੋਂ ਉਹਨਾਂ ਨਾਲ ਫਿਰ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਜਿਹੜੇ ਆਪਣੇ ਇੰਸਪੈਕਟਰ ਤੇ ਹੋਰ ਆਫਿਸਰਸ ਨੇ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਕਿ ਅਸੀਂ ਬਹੁਤ ਦੇਰ ਤੋਂ ਇਸ ਗੱਲਾਂ ਕਰਦੇ ਹੁੰਦੇ ਸੀਗੇ, ਸਾਡੀ ਕਮਿਊਨਿਟੀ 'ਚ ਯਾਰ ਕੁਛ ਹੈ ਨਹੀਂ ਗਾ ਇੱਦਾਂ ਦਾ ਕਿ ਪੁਲਿਸ ਦੇ ਨਾਲ ਇਸ ਤਰ੍ਹਾਂ ਬੈਠ ਕੇ ਗੱਲਬਾਤ ਕਰ ਸਕੇ। ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਇਹ ਸਮੇਂ ਦੀ ਲੋੜ ਹੈ, ਕਮਿਊਨਿਟੀ ਨੂੰ ਇਸ ਤਰ੍ਹਾਂ ਮੈਚਿਓਰ ਹੋ ਕੇ ਇਸ ਤਰ੍ਹਾਂ ਟੇਬਲ ਦੇ ਉੱਤੇ ਬੈਠ ਕੇ ਇਹ ਜਿਹੜੇ ਮੁੱਦੇ ਨੇ ਉਹ ਡਿਸਕਸ ਕਰਨ, ਅਤੇ ਪੁਲਿਸ ਨੂੰ ਵੀ ਫਿਰ ਜਿਹੜੇ ਬਾਕੀ ਹੋਰ ਆਫਿਸਰਸ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਕਮਿਊਨਿਟੀ ਕੰਸਰਨ ਹੈ, ਕਮਿਊਨਿਟੀ ਦੇ ਵਿੱਚ ਇਹਨਾਂ ਗੱਲਾਂ ਦੀ ਚਿੰਤਾ ਹੈ। ਸੋ ਉਹਨਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਅੱਜ ਦੇ ਪ੍ਰੋਗਰਾਮ ਦੇ ਤੋਂ ਬਾਅਦ ਸਾਨੂੰ ਕੁਝ ਮਾਣ ਜਿਹਾ ਮਹਿਸੂਸ ਹੋ ਰਿਹਾ ਕਮਿਊਨਿਟੀ ਦੇ ਉੱਤੇ। ਗੁਰਿੰਦਰ
ਬਿਲਕੁਲ, ਮੈਂ ਇਹ 'ਚ ਹੋਰ ਐਡ ਕਰਨਾ ਚਾਹੁੰਦਾ, ਪੁਲਿਸ ਚੀਫ ਮਿਸਟਰ ਨਿਸ਼ਾਨ ਦਰੋਪੀ ਨੇ ਕਿਹਾ ਸੀ ਕਿ 59% ਜਿਹੜਾ ਉਹ ਬਾਕੀਆਂ ਕਮਿਊਨਿਟੀਆਂ ਦੇ ਆ, ਖੁਦ ਉਹ ਆਪ ਨੌਨ ਵਾਈਟ ਨੇ। ਸੋ ਮੈਂ ਜਿੰਨੇ ਵੀ ਸਾਡੇ ਨੌਜਵਾਨ, ਅਸੀਂ ਤਾਂ ਹੁਣ ਵੱਡੇ ਹੋ ਗਏ ਹਾਂ, ਸਾਡਾ ਵੀ ਜੀ ਕਰਦਾ ਵੈਸੇ ਤਾਂ ਅਸੀਂ ਸਰਵਿਸ ਕਰੀਏ, ਬਟ ਹੁਣ ਸਾਡੀ ਉਹ ਸਟੇਜ ਨਹੀਂ ਰਹੀ। ਸੋ ਤੁਸੀਂ ਪੁਲਿਸ ਫੋਰਸ 'ਚ ਜਾਓ, ਈਵਨ ਕਿ ਤੁਸੀਂ ਆਪਣੀਆਂ ਮਿਊਂਸੀਪਲ ਅਤੇ ਪ੍ਰੋਵਿੰਸ਼ਲ ਗੌਰਮੈਂਟ ਜਿਹੜੀ ਆ ਉਹਤੋਂ ਇਨਕਰਜ ਕਰੋ ਕਿ, ਕਿਉਂਕਿ ਗਰੋਇੰਗ ਸਿਟੀ ਨੇ, ਕੈਲੇਡਨ ਹੋ ਗਿਆ, ਬਰੈਂਪਟਨ ਹੋ ਗਿਆ, ਮਿਸੀਸਾਗਾ ਵੀ ਹੋ ਗਿਆ, ਇਹਨਾਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ 'ਚ ਜ਼ਿਆਦਾ ਪੁਲਿਸ ਦੀ ਲੋੜ ਆ, ਜ਼ਿਆਦਾ ਪੁਲਿਸ ਡਿਵੀਜ਼ਨ ਦੀ ਲੋੜ ਹੈ, ਤਾਂ ਕਿ ਉਹਨਾਂ ਨੂੰ ਮੋਰ ਫੰਡਿੰਗ ਮਿਲੇ ਅਤੇ ਜ਼ਿਆਦਾ ਪੁਲਿਸ ਫੋਰਸ ਦੀ ਭਰਤੀ ਹੋ ਸਕੇ। ਜਿਹੜੀ ਸਾਡੀ ਲਾ ਐਂਡ ਆਰਡਰ ਦੀ ਸਥਿਤੀ ਵਿਗੜ ਰਹੀ ਆ, ਉਹਨੂੰ ਰੋਕਣ ਵਾਸਤੇ ਸਾਨੂੰ ਜ਼ਿਆਦਾ ਪੁਲਿਸ ਅਫਸਰ ਦੀ ਲੋੜ ਆ। ਸੋ ਤੁਸੀਂ ਇਨਕਰਜ ਕਰੋ, ਜਿਹੜੇ ਨੌਜਵਾਨ ਸਾਨੂੰ ਸੁਣਦੇ ਆ ਉਹ ਵੀ ਭਰਤੀ ਹੋਵੋ, ਤਾਂ ਕਿ ਤੁਸੀਂ ਸਰਵਿਸ ਵੀ ਕਰ ਸਕੋ, ਤੁਹਾਡਾ ਕੈਰੀਅਰ ਵੀ ਬਣੇ, ਅਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਡਾ ਇਹ ਡਿਸਟਰਬ ਹੋ ਰਿਹਾ ਇਲਾਕਾ ਹੈ, ਇਹਨੂੰ, ਕਿਉਂਕਿ ਜਦੋਂ ਕਮਿਊਨਿਟੀ ਡਿਵੈਲਪ ਹੁੰਦੀ ਆ, ਗਰੋ ਹੁੰਦੀ ਆ, ਜ਼ਿਆਦਾ ਲੋਕ ਇੱਥੇ ਰਹਿਣਾ ਪਸੰਦ ਕਰਦੇ ਆ, ਅਤੇ ਨੈਚੁਰਲੀ ਪੁਲਿਸ ਫੋਰਸ ਜਿਹੜੀ ਆ ਉਹਦੇ ਕੋਲ ਕੰਟਰੋਲ ਕਰਨਾ ਔਖਾ ਹੁੰਦਾ। ਸੋ ਇਹਦੇ ਲਈ ਬੜਾ ਜ਼ਰੂਰੀ ਹੈ ਸਾਰੇ ਇਸ ਗੱਲ 'ਤੇ ਜ਼ਰੂਰ ਖਿਆਲ ਰੱਖਣ।
ਆਲਰਾਈਟ ਕੁਲਵਿੰਦਰ ਜੀ, ਬਾਕੀ ਤਾਂ ਇਕੱਲੀ ਪੁਲਿਸ ਵਾਲੀਆਂ ਗੱਲਾਂ, ਫਿਰ ਜਿੰਨੇ ਸਾਡੇ ਉੱਥੇ ਪੋਲੀਟੀਸ਼ੀਅਨਸ ਆਏ, ਇੰਨੇ ਪੋਲੀਟੀਸ਼ੀਅਨਸ ਵੀ ਇਕੱਠੇ ਕਰਨੇ ਔਖੇ ਹੁੰਦੇ ਆ, ਪਲੱਸ ਕਮਿਊਨਿਟੀ ਆਰਗੇਨਾਈਜੇਸ਼ਨ ਚਾਹੇ ਉਹ ਓਨਟਾਰੀਓ ਸੈਕਸ਼ਨ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾ ਕਮੇਟੀਜ਼, ਵੱਖ ਵੱਖ ਗੁਰਦੁਆਰਾ ਦੇ ਨੁਮਾਇੰਦੇ, ਵੱਖ ਵੱਖ ਹੋਰ ਸੰਸਥਾਵਾਂ ਦੇ ਨੁਮਾਇੰਦੇ, ਦੋ ਦੋ ਤਿੰਨ ਤਿੰਨ ਵੱਖ ਵੱਖ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਇਸ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਇਹ ਇੰਨੀਆਂ ਸੰਸਥਾਵਾਂ ਨੇ ਸਾਡੀਆਂ ਇੱਥੇ, ਇੰਨੇ ਐਕਟਿਵ ਲੋਕ ਨੇ ਕਮਿਊਨਿਟੀ ਦੇ ਵਿੱਚ, ਫਿਰ ਵੀ 200 ਜਿਹੜੇ ਆ ਲੋਕ ਇਸ ਡਿਨਰ ਦੇ ਵਿੱਚ ਹੋ ਗਏ ਸੀਗੇ, ਕਿ ਕਹਿ ਲਓ ਕਿ ਤੁਸੀਂ 60-70 ਦੇ ਕਰੀਬ ਜਿਹੜੀਆਂ ਵੱਖ ਵੱਖ ਆਰਗੇਨਾਈਜੇਸ਼ਨ ਨੇ ਕਮਿਊਨਿਟੀ ਦੀਆਂ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਗਿਆ, ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ। ਸੋ ਪੋਲੀਟੀਸ਼ੀਅਨ ਦਾ ਵੀ ਕੁਲਵਿੰਦਰ ਆਪਾਂ ਥੋੜਾ ਜਿਹਾ ਧੰਨਵਾਦ ਕਰ ਦਈਏ, ਲਿਬਰਲਸ ਦੇ ਮਨਿੰਦਰ ਸਿੱਧੂ, ਫਿਰ ਅਕਵਿੰਦਰ ਗਹੀਰ, ਰੂਬੀ
ਇਹ ਉੱਥੇ ਮੌਜੂਦ ਸੀਗੇ ਔਰ ਕਮਲ ਖਹਿਰਾ ਤੇ ਸ਼ਫਕਤ ਅਲੀ ਨੇ ਰਿਗਰੈਟ ਭੇਜ ਦਿੱਤਾ ਸੀ ਕਿ ਅਸੀਂ ਨਹੀਂ ਆ ਸਕਾਂਗੇ, ਖਹਿਰਾ ਨਹੀਂ ਹੋ ਉਹਨਾਂ ਦੀ ਮਰਜ਼ੀ, ਪਰ ਤਿੰਨੇ ਆਏ ਤੇ ਇਹਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਗਿਆ ਤੇ ਇਹ ਤੋਂ ਇਲਾਵਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚੋਂ ਸਿਲਵੀਆ ਜੋਨਸ ਜਿਹੜੇ ਸੋਲਿਸਟਰ ਜਨਰਲ ਨੇ ਇੱਥੋਂ ਓਨਟਾਰੀਓ ਦੇ, ਉਹ ਪ੍ਰਮੀ ਸਰਕਾਰੀਆ ਮਿਨਿਸਟਰ, ਨੀਨਾ ਤਾਂਗੜੀ ਮਿਨਿਸਟਰ, ਦੀਪਕ ਆਨੰਦ ਐਮ ਪੀ ਪੀ ਤੇ ਇਹ ਤੋਂ ਇਲਾਵਾ ਅਮਰਜੋਤ ਸੰਧੂ ਤੋਂ ਇਲਾਵਾ ਹੋਰ ਜਿਹੜੇ ਕੈਂਡੀਡੇਟ ਨੇ ਉਹ ਵੀ ਇੱਥੇ ਸ਼ਾਮਲ ਹੋਏ ਤੇ ਸੇਮ ਵੇ ਬ੍ਰੈਂਪਟਨ ਦਾ ਮੇਅਰ ਪੈਟ੍ਰਿਕ ਬਰਾਊਨ, ਕੈਲਡਨ ਦਾ ਮੇਅਰ ਐਲਨ ਥੋਮਸਨ, ਬੋਨੀ ਕ੍ਰਾਂਬੀ ਵੱਲੋਂ ਰਿਗਰੈਟ ਭੇਜਿਆ ਗਿਆ ਸੀਗਾ ਕਿ ਉਹ ਨਹੀਂ ਪਹੁੰਚ ਸਕਣਗੇ, ਪਰ ਉਹਨਾਂ ਦਾ ਸੰਦੇਸ਼ ਜ਼ਰੂਰ ਆਇਆ ਸੀਗਾ ਕਮਿਊਨਿਟੀ ਨੂੰ ਕਿ ਯੈਸ ਇੱਦਾਂ ਦੇ ਸਾਨੂੰ ਸਮਾਗਮਾਂ ਦੀ ਜ਼ਰੂਰਤ ਹੈ। ਤੇ ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਪੋਲੀਟੀਸ਼ੀਅਨ ਤੇ ਖਾਸ ਤੌਰ ਦੇ ਉੱਤੇ ਮੈਂ ਸਾਰੇ ਇਵੈਂਟ ਦੇ ਲਈ ਕੁਲਵਿੰਦਰ ਰੌਨ ਚੱਠਾ ਨੇ ਜੋ ਸਹਿਯੋਗ ਦਿੱਤਾ ਬੀਇੰਗ ਏ ਵਾਈਸ ਚੇਅਰ ਆਫ ਦਾ ਪ੍ਰੀ ਸਰਵਿਸ ਬੋਰਡ, ਉਹਨਾਂ ਦਾ ਵੀ ਖਾਸ ਤੌਰ ਦੇ ਉੱਤੇ ਮੈਂ ਧੰਨਵਾਦ ਕਰਨਾ ਚਾਹੁੰਦਾ।
ਵੈਸੇ ਮੈਂ ਰੌਣ ਹੋਰਾਂ ਦੀ ਤਾਰੀਫ ਮੈਂ ਵੀ ਕਰਨਾ ਚਾਹੁੰਦਾ ਹਾਂ, ਜਿਸ ਤਰੀਕੇ ਨਾਲ ਉਹ ਕਮਿਊਨਿਟੀ ਦੇ ਮਸਲਿਆਂ ਨੂੰ ਸਮਝਦੇ ਆ, ਜਿਸ ਤਰੀਕੇ ਨਾਲ ਉਹਨਾਂ ਨੇ ਕੋਆਰਡੀਨੇਸ਼ਨ ਪੁਲਿਸ ਦੇ ਤੇ ਸਾਡੇ ਵਿੱਚ ਬਣਾ ਕੇ ਰੱਖੀ ਆ, ਇਹ ਹਾਈਲੀ ਐਪਰੀਸ਼ੀਏਬਲ ਆ। ਔਰ ਜਗਦੀਸ਼ ਜੀ, ਮੈਂ ਪਹਿਲੀ ਵਾਰੀ ਵੇਖਿਆ ਵੀ ਕਿਸ ਤਰ੍ਹਾਂ ਕਦੇ ਇਸ ਫੰਕਸ਼ਨ ਦੇ ਵਿੱਚ ਮੋਸਟ ਆਫ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਪਹੁੰਚੇ ਹੋਣ ਤਕਰੀਬਨ, ਮੇਰੇ ਖਿਆਲ ਸਿਰਫ ਦੋ ਜਣੇ ਨਹੀਂ ਪਹੁੰਚੇ, ਬਾਕੀ ਤਕਰੀਬਨ ਮੇਰਾ ਖਿਆਲ ਨਹੀਂ ਹੈ ਕੋਈ ਕਾਉਂਸਲਰ ਸਾਡੇ ਮੇਅਰ ਤੇ ਸਾਡੇ ਐਮ ਪੀ ਐਮ ਐਲ ਏ ਜਿਹੜੇ ਆ ਉਹਨਾਂ ਨੇ ਮਿਸ ਕੀਤਾ ਹੋਵੇ, ਸਿਰਫ ਮੇਰੇ ਖਿਆਲ ਇੱਕ ਦੋ ਹੀ ਮਿਸ ਕੀਤੇ ਆ, ਬਾਕੀ ਤਕਰੀਬਨ ਸਾਰੇ ਆਏ ਆ। ਔਰ ਅੱਛੀ ਗੱਲ ਆ, ਔਰ ਇੱਕ ਵੱਡੀ ਵਧੀਆ ਇੰਟਰੈਕਸ਼ਨ ਬਣੀ ਆ, ਔਰ ਕਮਿਊਨਿਟੀ ਨੂੰ ਅਸੀਂ ਚਾਹਵਾਂਗੇ ਸਾਡਾ ਸਾਥ ਦਿਓ ਤਾਂ ਕਿ ਸਾਨੂੰ ਮਸਲੇ ਜ਼ਰੂਰ ਸਾਡੇ ਕੋਲ ਲੈ ਕੇ ਆਓ। ਵੈਸੇ ਤਾਂ ਸਾਨੂੰ ਵੀ ਪਤਾ, ਪਰ ਕਈ ਵਾਰੀ ਤੁਸੀਂ ਕਮਿਊਨਿਟੀ 'ਚ ਵਿਚਰਦੇ ਹੋ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਸਥਿਤੀ ਵਿਗੜ ਰਹੀ ਆ ਇਹਨੂੰ ਅਸੀਂ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਸਕੀਏ, ਔਰ ਇਹਦੇ ਵਿੱਚ ਸਾਡਾ ਭਾਈਚਾਰਾ ਸਭ ਤੋਂ ਵੱਧ ਯੋਗਦਾਨ ਜਿਹੜਾ ਪਾ ਸਕਦਾ।
ਔਰ ਕੁਈਨਸ ਮੈਨਰ ਇਵੈਂਟ ਸੈਂਟਰ ਕੋਰਵੇ ਐਂਡ ਕੁਈਨ ਦੇ ਉੱਤੇ ਹੈ, ਔਰ ਉਹਨਾਂ ਦਾ ਸਪੈਸ਼ਲ ਸਪੈਸ਼ਲ ਧੰਨਵਾਦ ਕਰਦੇ ਹਾਂ, ਸੁਖ ਸੰਧੂ ਹੋਣਾ ਦਾ, ਵਾਲੀਆ ਫੈਮਿਲੀ ਦਾ, ਔਰ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਵੱਲੋਂ ਧੰਨਵਾਦ ਹੈ ਕਿ ਉਹਨਾਂ ਨੇ ਇਹ ਜੇ ਅਸੀਂ ਇੰਨਾ ਖੁਦ ਪੈਸਾ ਇਕੱਠਾ ਕਰਕੇ ਇਵੈਂਟ ਕਰਨਾ ਹੁੰਦਾ, ਅਸੀਂ ਇਸ ਲੈਵਲ ਦਾ ਇਸ ਪੱਧਰ ਦਾ ਇਵੈਂਟ ਨਹੀਂ ਕਰ ਸਕਦੇ ਸੀਗੇ। ਸੋ ਕੁਈਨਸ ਮੈਨਰ ਨੇ ਇੱਕ ਵੱਡਾ ਜਿਹੜਾ ਦਿਲ ਉਹ ਦਿਖਾਇਆ, ਉਹਨਾਂ ਨੇ ਆਪਣੇ ਡੋਰ ਖੋਲੇ ਕੈਨੇਡੀਅਨ ਪੰਜਾਬੀ ਬ੍ਰੌਡਕਾਸਟਰਸ ਐਸੋਸੀਏਸ਼ਨ ਦੇ ਲਈ। ਬਿਊਟੀਫੁਲ ਬਿਊਟੀਫੁਲ ਇਸ ਬੈਂਕਟ ਦੇ ਵਿੱਚ ਸਾਨੂੰ ਇਹ ਪ੍ਰੋਗਰਾਮ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ, ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ।
ਔਰ ਜਗਦੀਸ਼ ਜੀ, ਸਾਡੇ ਲਈ ਸਾਰਿਆਂ ਲਈ ਅੱਛੀ ਗੱਲ ਇਹ ਰਹੀ ਕਿ ਸਾਨੂੰ ਬਿਜ਼ਨਸਮੈਨ ਸਪੋਂਸਰ ਜੋ ਉੱਥੇ ਨਹੀਂ ਲੈਣੇ ਪਏ, ਕਿਉਂਕਿ ਜੇ ਅਸੀਂ ਸਪੋਂਸਰ ਲੈ ਲੈਂਦੇ ਕਈਆਂ ਨੇ ਨਾਰਾਜ਼ ਹੋ ਜਾਣਾ ਸੀ, ਕਈਆਂ ਨੇ ਖੁਸ਼ ਹੋ ਜਾਣਾ ਸੀ, ਕਈਆਂ ਨੇ ਸਾਡੇ ਤੇ ਟਿੱਪਣੀ ਕਰ ਦੇਣੀ ਸੀ ਇਹਨਾਂ ਕੋਲ ਸਪੋਂਸਰਸ਼ਿਪ ਕਿਉਂ ਲਈ ਆ। ਸੋ ਉਹਨਾਂ ਨੇ ਸਪੋਂਸਰ ਕਰ ਦਿੱਤਾ, ਇਹ ਸਾਡੇ ਸਾਰਿਆਂ ਵਾਸਤੇ ਬੜਾ ਵਧੀਆ ਰਿਹਾ, ਔਰ ਬੜਾ ਹਾਈ ਪ੍ਰੋਫਾਈਲ ਤੇ ਬਹੁਤ ਵਧੀਆ ਉਹਨਾਂ ਨੇ ਮੈਨੇਜ ਕੀਤਾ, ਤੇ ਅਸੀਂ ਡੈਫੀਨੇਟਲੀ ਉਹਨਾਂ ਦਾ ਥੈਂਕਫੁਲ ਹੋਣਾ ਚਾਹੁੰਦੇ ਹਾਂ। ਕਮਿਊਨਿਟੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਬਿਜ਼ਨਸ ਪਏਗੀ, ਇਸ ਗੱਲ ਦੀ ਵੀ ਅਸੀਂ ਆਸ ਰੱਖਦੇ ਹਾਂ।
ਆਲਰਾਈਟ, ਧੰਨਵਾਦ ਕੁਲਵਿੰਦਰ ਜੀ, ਥੈਂਕ ਯੂ। ਅੱਜ ਵੱਖ ਵੱਖ ਪ੍ਰੋਗਰਾਮਾਂ ਦੇ ਉੱਤੇ ਇਸ ਇਵੈਂਟ ਦੀ ਗੱਲਬਾਤ ਹੁੰਦੀ ਰਹੇਗੀ, ਧੰਨਵਾਦ ਜੀ।
ਥੈਂਕ ਯੂ ਜਗਦੀਪ ਜੀ, ਥੈਂਕਸ ਫਾਰ ਟੇਕਿੰਗ ਮੀ, ਥੈਂਕ ਯੂ,
ਥੈਂਕ ਯੂ। ਔਰ ਅਵਤਾਰ ਜੀ ਨੇ ਮੇਰੇ ਨਾਲ ਇਸ ਸਮੇਂ ਦੋ ਤਿੰਨ ਮਿੰਟ ਟੈਕ ਦੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਇਹਨਾਂ ਦੀ ਬ੍ਰੋਕਰੇਜ ਦੀ। ਅਵਤਾਰ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਪ ਭਾਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਹਾਂਜੀ ਹਾਂਜੀ,
ਵਧਾਈਆਂ। ਤੁਹਾਡਾ ਪ੍ਰੋਗਰਾਮ ਤੁਹਾਡਾ ਰਾਤੀ ਬਹੁਤ ਵਧੀਆ ਸੀਗਾ, ਤੇ ਜਿੱਦਾਂ ਕਿ ਆਪੇ ਦੱਸਿਆ ਤੁਸੀਂ ਕਿ ਸਾਰੇ ਕਮਿਊਨਿਟੀ ਲੀਡਰ ਪੋਲੀਟੀਸ਼ੀਅਨ ਸਾਰੇ ਆਏ ਸੀ, ਤੇ ਇਟ ਵਾਸ ਰੀਅਲੀ ਐਪਰੀਸੀਏਸ਼ਨ ਫੋਰ ਦੀ ਫਰੰਟ ਐਂਡ ਵਰਕਰਸ ਲਾਈਕ ਫੋਰ ਦਾ ਪੁਲਿਸ। ਸੋ ਆਈ ਰੀਅਲੀ ਐਪਰੀਸ਼ੀਏਟ ਦੈਟ। ਦੂਜੀ ਗੱਲ ਜਗਦੀਸ਼ ਜੀ, ਜਿੱਦਾਂ ਤੁਹਾਨੂੰ ਮੈਂ ਦੱਸਣਾ ਸੀ ਕਿ ਸਾਡੇ ਕੋਲ ਐਕਸਕਲੂਸਿਵ ਇੱਕ ਪ੍ਰੋਜੈਕਟ ਆਇਆ ਮਿਡਲੈਂਡ ਦੇ ਵਿੱਚ, ਉਹ ਬਹੁਤ ਹੀ ਵਧੀਆ ਆਪਣੇ ਵਾਟਰ ਫਰੰਟ ਤੇ ਮਰੀਨਾ ਦੇ ਵਿੱਚ ਹੈਗੇ ਆ, ਫਰੀ ਹੋਲਡ ਟਾਊਨ ਹੋਮਸ ਹੈਗੇ ਆ, ਤੇ ਆਪਣੇ ਜਿਵੇਂ ਕਿ ਦੂਜੇ ਲਗਜ਼ਰੀ ਬੰਗਲੋਜ, ਐਗਜ਼ੈਕਟਿਵ ਟਾਊਨ ਹਾਊਸ
ਜੀ,
ਤੇ ਇਹ ਕੋਈ ਸਾਡੇ ਕੋਲ ਜਿਹੜੇ ਟਾਊਨ ਹਾਊਸ ਹੈਗੇ ਆ ਉਹ ਕੋਈ ਅੱਠ ਕੁ ਲੱਖ ਤੋਂ ਸ਼ੁਰੂ ਹੁੰਦੇ ਆ, ਅੱਠ ਸਾਢੇ ਅੱਠ ਤੋਂ। ਤੇ ਦੂਜੇ ਜਿਹੜੇ ਆ ਬੰਗਲੋਜ ਹੈਗੇ ਆ, ਡਿਟੈਚਡ ਆ, ਜੇ ਬਹੁਤ ਲਗਜ਼ਰੀ ਹੈਗੇ ਆ, ਤੇ ਐਕਸਕਲੂਸਿਵ ਸਾਡੇ ਕੋਲ ਹੈਗੇ ਆ, ਅਵੇਲੇਬਲ ਰਾਈਟ ਨਾਓ। ਕੋਈ 17 ਸੀਗੇ ਸਾਡੇ ਕੋਲ ਕੱਲ, ਪਰ ਅੱਜ ਸਾਡੇ ਕੋਲ 5 ਜਾਂ 6 ਹੋਰ ਹੈਗਾ ਆ, ਤੇ ਜੇ ਕੋ ਆਪਣੇ ਭੈਣ ਭਰਾ ਇੰਟਰਸਟਡ ਹੋਣ ਤੇ ਉਹ ਮੈਨੂੰ ਕਾਲ ਕਰ ਸਕਦੇ ਆ, ਤੇ ਬਹੁਤ ਹੀ ਵਧੀਆ ਡੀਲ ਹੈਗੀ ਆ ਇਹ।
ਧੰਨਵਾਦ ਅਵਤਾਰ ਜੀ। ਸੋ ਮਿਡਲੈਂਡ ਦੇ ਵਿੱਚ ਤੁਸੀਂ ਆਪਣਾ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ 416-744-93-93 416-744-93-93 ਇਸ ਘਰਾਂ ਦੀ ਹੋਰ ਇਨਫੋਰਮੇਸ਼ਨ ਤੁਸੀਂ ਇਹਨਾਂ ਪਾਸੋਂ ਲੈ ਸਕਦੇ ਹੋ 416-744-93-93। ਅਵਤਾਰ ਜੀ ਥੈਂਕ ਯੂ ਸੋ ਮਚ,
ਧੰਨਵਾਦ।
ਔਰ ਮੇਰੇ ਨਾਲ ਟ੍ਰੈਕ ਐਲ ਮਨਜੀਤ ਪਰਮਾਰ ਜੀ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਜੀਤ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਖਾਲਸਾ ਜੀ ਫਤਿਹ ਜੀ।
ਪਹਿਲੀ ਗੱਲ ਤਾਂ ਇੰਟੀਰੀਅਰ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਜਿਹੜਾ ਤੁਹਾਡੀ ਆਰਗਨਾਈਜੇਸ਼ਨ ਨੇ ਜਿਹੜਾ ਕੱਲ ਪੰਜਾਬੀ ਬ੍ਰਾਡਕਾਸਟ ਐਸੋਸੀਏਸ਼ਨ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਤੇ ਸਾਡੇ ਵੱਲੋਂ ਧੰਨਵਾਦ ਜਿਹਾ। ਤੁਸੀਂ ਸਾਨੂੰ ਉਹਦਾ ਆਪਣਾ ਇੱਕ ਹਿੱਸਾ ਬਣਾਇਆ, ਪਾਰਟ ਬਣਾਇਆ ਤੇ ਇਹੋ ਜਿਹੇ ਫੰਕਸ਼ਨ ਇਹੋ ਜਿਹੇ ਫੋਰਮ ਜੋ ਹਨ ਇਹ ਇਸ ਚੀਜ਼ ਦੀ ਕਾਫੀ ਘਾਟ ਹੈਗੀ ਆ, ਉਹ ਤੁਸੀਂ ਪੂਰੀ ਕਰ ਰਹੇ ਹੋ। ਆ ਸਕਦੇ ਹਾਂ ਕਿ ਗਾਂ ਵੀ ਇਸ ਤਰੀਕੇ ਦੇ ਜੇ ਫੋਰਮ ਹਨ ਜਿੱਥੇ ਕਿ ਅਸੀਂ ਜੋ ਸਾਡੀ ਕਮੇਟੀ ਦੇ ਇਸ਼ੂਜ਼ ਹਨ ਜਿਹੜੇ ਕਿ ਡਾਇਰੈਕਟਲੀ ਉਹਨਾਂ ਲੀਡਰਸ ਤੱਕ ਪਹੁੰਚਾਏ ਜਾਣ ਜਿਹੜਾ ਕਿ ਇੰਪੈਕਟ ਡਾਇਰੈਕਟਲੀ ਸਾਡੀ ਕਮੇਟੀ ਨੂੰ ਕਰਦਾ ਹੋਵੇ। ਸੋ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ, ਤੁਸੀਂ ਸੰਸਥਾ ਦੇ ਕੋਆਰਡੀਨੇਟਰ ਹੋ, ਸੋ ਤੁਹਾਨੂੰ ਵੀ ਧੰਨਵਾਦ ਜਾਂਦਾ ਕਿ ਤੁਸੀਂ ਇਹੋ ਜਿਹੇ ਕਾਰਜਾਂ ਵਾਸਤੇ ਉਸ ਪਾਸੇ ਆਪਣੇ ਜੋ ਪੰਜਾਬੀ ਕੈਨੇਡੀਅਨ ਪੰਜਾਬੀ ਵਰਕਰ ਐਸੋਸੀਏਸ਼ਨ ਆ ਤੁਸੀਂ ਉਹਨਾਂ ਨੂੰ ਉਸ ਪਾਸੇ ਉਸ ਡਾਇਰੈਕਸ਼ਨ ਚ ਲਿਜਾ ਰਹੇ ਹੋ ਤਾਂ ਕਿ ਆਪਾਂ ਜੋ ਕਿਉਂਕਿ ਤੁਹਾਨੂੰ ਸਾਰਾ ਨਿਚੋੜ ਜਿੱਦਾਂ ਕਹਿੰਦੇ ਕਿ ਬ੍ਰਾਡਕਾਸਟ ਦੇ ਵਿੱਚ ਜੋ ਤੁਹਾਨੂੰ ਨਿਚੋੜ ਆ ਉਹ ਸਾਰਾ ਕਮਿਊਨਿਟੀ ਦਾ ਤੁਹਾਨੂੰ ਮਿਲਦਾ ਆ ਤੇ ਉਹ ਕਿਸੇ ਤਰੀਕੇ ਨਾਲ ਉਹਨੂੰ ਅਸੀਂ ਉਹ ਜੇ ਇਨਫੋਰਮੇਸ਼ਨ ਹੈ ਪ੍ਰੋਪਰ ਤਰੀਕੇ ਨਾਲ ਚੈਨਲ ਕਰਕੇ ਉਹਨਾਂ ਵੱਖ ਵੱਖ ਗੌਰਮੈਂਟ ਸੰਸਥਾਵਾਂ ਤੱਕ ਪਹੁੰਚਾਈ ਜਾਣੇ ਇਹੋ ਜਿਹੇ ਫੋਰਮ ਦੇ ਥਰੂ ਤਾਂ ਕਿ ਡਾਇਰੈਕਟਲੀ ਜੋ ਸਾਡੇ ਉਹਨਾਂ ਜੋ ਡਿਸੀਜਨ ਮੇਕਰਸ ਆ ਉਹਨਾਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਇਹੋ ਜਿਹੇ ਫੰਕਸ਼ਨਾਂ ਤੋਂ ਮਿਲਦੀ ਹੈਗੀ ਆ। ਸੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ, ਧੰਨਵਾਦ ਪਰਮਾਰ ਸਾਹਿਬ। ਤੁਸੀਂ ਵੀ ਸਟੇਜ ਦੇ ਉੱਤੇ ਆ ਕੇ ਮੁੱਦੇ ਉਠਾਏ ਨੇ, ਇੰਟਰਵਿਊ ਸੈਕਸ਼ਨ ਗੁਰਦੁਆਰਾ ਕੌਂਸਲ ਦੇ ਨੁਮਾਇੰਦੇ ਆਏ ਤੇ ਵੱਖ ਵੱਖ ਹੋਰ ਸੰਸਥਾਵਾਂ ਦੇ ਨੁਮਾਇੰਦੇ ਆਏ। ਸੋ ਸਾਰਿਆਂ ਦਾ ਹੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਧੰਨਵਾਦ ਪਰਮਾਰ ਸਾਹਿਬ।
ਥੈਂਕ ਯੂ,
ਥੈਂਕ ਯੂ ਜੀ। ਤੇ ਹੁਣ ਜਿਹੜਾ ਸਮਾਪਤੀ ਵੱਲ ਹੈ, ਮੇਰਾ ਨੰਬਰ 416-970-5005 ਹੈ ਤੇ ਗ੍ਰੇਟ ਫਰੈਂਡਸ ਕਲੱਬ ਵੱਲੋਂ ਵੀ ਚੀਫ ਨਿਸ਼ਾਨ ਦੁਰੱਪਾ ਦਾ ਸਨਮਾਨ ਕੀਤਾ ਗਿਆ, ਉਹਨਾਂ ਨੂੰ ਵੀ ਇੱਕ ਟੋਕਨ ਆਫ ਐਪਰੀਸ਼ੀਏਸ਼ਨ ਭੇਟ ਕੀਤਾ ਗਿਆ ਤੇ ਵੱਖ ਵੱਖ ਹੋਰ ਸੰਸਥਾਵਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ। ਸੋ ਸਮਾਂ ਹੁਣ ਸਾਡੇ ਇਸ ਪ੍ਰੋਗਰਾਮ ਦਾ ਸਮਾਪਤ। ਮੇਰਾ ਨੰਬਰ 416-970-5045-6970-5005 ਦਿਵਾ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ।
The views expressed on the preceding program may not necessarily be those of the owner or management of WTOR radio station.
खुशबू आई
किसकी?
दिवाली की। फूड बेसिक्स के किचन ऑफ द वर्ल्ड डील्स के साथ अब हर किचन महकेगा घर के स्वादों से, अपने मसालों से, वो भी परफेक्ट प्राइसेस पे। जैसे नवंबर 3rd तक 540 मिलीलीटर सीडर बीन्स सिर्फ 99 सेंट्स पे।
वाह,
आई खुशबू?
नहीं,
आ जाएगी। एट फूड बेसिक्स, ऑलवेज मोर फॉर लेस।
पता है आप हानी के कितने बॉयफ्रेंड हैं? और हम
ये बताओ कब तक सिंगल आई रहोगी?
परवाना गाए गाना है इश्क या जुर्माना
हमारे लिए?
आपके इश्क में रोता है क्या? आगे आगे देखिए होता है क्या?
आफते इश्क, a Z5 original, streaming now only on Z5. Subscribe now and get 50% off Diwali offer on Z5 annual pack.
ਲਓ ਜੀ, ਰੈਕਸਡੇ ਦਾ ਖਾਣਾ ਪੂਰਾ ਪੱਕ ਚੁੱਕਿਆ, ਸਵੀਟ ਮਹਿਲ ਦਾ ਦੀਵਾਲੀ ਮੇਲਾ ਲੱਗ ਚੁੱਕਿਆ, ਅਸੀਂ ਕਸਰ ਨਹੀਂ ਛੱਡਣੀ, ਸਾਰੇ ਇਕੱਠੇ ਹੋ ਕੇ ਆ ਜਾਓ।
ਸੱਜਦੀਆਂ ਜਿੱਥੇ ਨੇ ਮਠਾਈਆਂ ਸੋਹਣੀਆਂ, ਕੱਲਾ ਕੰਧ ਭੁਜੀਆਂ ਬਣਾਈਆਂ ਸੋਹਣੀਆਂ, ਜਿੱਥੇ ਖੋਏ ਵਾਲੀ ਬਰਫੀ ਦਾ ਦਾਲ ਵਾਲੀ ਪਿੰਨੀ ਦਾ ਸਵਾਦ ਆ ਗਿਆ। ਆ ਵੇਖ ਸਾਰਾ ਪਿੰਡ ਮਿੱਤਰਾਂ ਦਾ ਸਵੀਟ ਮਹਿਲ ਮੇਲੇ ਆ ਗਿਆ। ਐਤਕੀ ਦੀਵਾਲੀ ਥੋੜਾ ਖਾਓ ਪਰ ਵਧੀਆ ਖਾਓ, ਇਸ ਲਈ ਸਵੀਟ ਮਹਿਲ ਆਓ, ਅੱਜ ਹੀ ਆਰਡਰ ਕਰੋ ਸਵੀਟ ਮਹਿਲ ਇਨ ਰੈਕਸਡੇਲ 416-679-9191।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
हो गया
चिड़िया कद चकरिया सी, कद आतिशबाजी चलाउंदे सी, इंडिया च रह के दिवाली भी उस स्टाइल दे नाल।